गुरु नानक पद पंकज सिमरो अंगद दुख गुर अमर दास हृदनित श्री गुरु रामदास गुण गुरुवर जन विघ्नन के विघ्नन हर गोबिंद शुभ मत श्री हर राय नमो नमो कर श्री हर कृष्ण मनाओ तेग बहादुर परम
कृपाला
वाहे गुरु परम
कृपाला
श्री गुरु गोबिंद सिंह
बिसाला
करो तरा पर पुन पुन
सीसा
वाहिगुरु पुन
पुन सीसा
बंदो बार बार
जगदीसा
एकंकार सतगुरु तेह प्रसाद
सच होए
वाहे गुरु जी की
फतेह है विघ्न विनाशन सोए
जिसमह अमृत ज्ञान है मानक भगत वैराग गुरु ग्रंथ साहिब उदत बंदो कर
अनुराग
गुरु ग्रंथ साहिब उदद बंदो कर अनुराग राय जोध दे नगर कांगड़पुर तो सतगुरु जी ने चाला मारिया है चलदे एक नगर च उतारा कीता है जिथों दा एक जिमीदार है जिहदा नाम फतूई है शिकार खेडण दा शौक रखदा है शस्त्रधारी सूरमे दे नाल हुंदे ने महाराज छेवें पातशाह दे दर्शन करन आया शिकार खेडन वास्ते किहदे कोल बड़ा कीमती सुंदर बाज सी महाराज जी ने वेख्या कहन लगे फतूईए बाज कहिंदा जी मैनू बहुत प्यारा इहदे बिना मैं रह नहीं सकदा महाराज कहिंदे सानू दे दे इह कहण दा मतलब सी कि इहदे अंदर जिहड़ी ममता सी उस बाज प्रति वो ममता सतगुरु छुड़ाना चाहुंदे सी पातशाह नूं कोई बाजां दी कमी थोड़ी है पातशाह कोल तां बड़े बड़े बेशकीमती बाज ने इह तां इहदे अंदर दी ममता खत्म करनी सी क्योंकि आत्म ज्ञान लई ममता दूर होनी चाहिए इहदे नालों इहदा मोह टुट जाए कहिंदा नहीं जी इह नहीं मैं दे सकदा घर गया बाज ने रेशम दी डोर निगल लई मुड़ के सतगुरां कोल आया महाराज जे बचदा तां बचा लो नहीं तां मरण तां वाला ही है गुरुदेव दा बचन सुन के बाज ने जड़ी रेशम दी डोर निगल लई सी ओह बाहर कढ़ दित्ती फतूई ने महाराज जी दा प्रताप वेख्या गुरु चरणा ते झुक के नमस्कार कीती और अपनी भुल बख्शाई कि सिख दे कोल जो कुछ भी है ओह गुरु दा दित्ता है सतगुरु जी नूं जदों भावे उदों लै सकदे हन साडे कोल तां अपना कुछ भी नहीं ਇਹ ਭਾਵ ਸਤਿਗੁਰੂ ਜੀ ਤੇ ਸਿਖਾਣਾ ਸੀ ਆਪਣੇ ਸਿੱਖਾਂ ਨੂੰ ਇਸ ਲਈ ਗੁਰਦੇਵ ਨੇ ਇਹ ਖੇਡ ਇਹ ਕੌਤਕ ਰਚਿਆ ਮਾਲਵੇ ਦੇ ਇਲਾਕੇ ਚੋਂ ਚਲਦਿਆਂ ਛੇਵੇਂ ਪਾਤਸ਼ਾਹ ਦੁਆਬੇ ਆ ਰਹੇ ਨੇ ਕਰਤਾਰਪੁਰ ਸਾਹਿਬ ਜੋ ਸਤਿਗੁਰਾਂ ਦੇ ਵੱਡਿਆਂ ਨੇ ਪੰਚਮ ਪਾਤਸ਼ਾਹ ਨੇ ਵਸਾਇਆ ਹੈ ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੀ ਪਾਵਨ ਅੰਮ੍ਰਿਤਮਈ ਕਥਾ ਸਰਵਣ ਕਰੀਏ ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਦਿਆਂ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਸਤਿਗੁਰ ਲੇ ਬਾਜ ਕੋ ਸੌਂਪਿਓ ਮੀਰ ਸ਼ਿਕਾਰ।
ਸਤਿਗੁਰੂ ਜੀ ਨੇ ਬਾਜ ਫਤੋਈ ਕੋਲੋਂ ਲੈ ਲਿਆ ਤੇ ਆਪਣੇ ਮੀਰ ਸ਼ਿਕਾਰੀ ਨੂੰ ਸੌਂਪ ਦਿੱਤਾ, ਕਿਉਂਕਿ ਗੁਰਦੇਵ ਨੂੰ ਉਸ ਬਾਜ ਨਾਲ ਕੋਈ ਸਨੇਹ ਨਹੀਂ ਹੈ ਕਿ ਮਹਾਰਾਜ ਜੀ ਨੂੰ ਵੇਖ ਕੇ ਚੰਗਾ ਲੱਗਾ ਤੇ ਉਹਦੇ ਕੋਲੋਂ ਲੈ ਲਿਆ। ਗੁਰਦੇਵ ਕੇਵਲ ਫਤੋਈ ਦਾ ਭਲਾ ਕਰਨਾ ਚਾਹੁੰਦੇ ਸੀ ਕਿ ਇਸ ਬਾਜ ਦੇ ਮੋਹ ਵਿੱਚ ਵਸ ਕੇ ਮਮਤਾ ਵਿੱਚ ਪੈ ਕੇ ਇਹ ਆਪਣਾ ਜੀਵਨ ਅਜਾਈ ਨਾ ਗਵਾ ਲਵੇ। ਉਹਦੇ ਅੰਦਰ ਉਪਰਾਮਤਾ ਦੀ ਬਿਰਤੀ, ਤਿਆਗ ਦੀ ਬਿਰਤੀ ਪੈਦਾ ਕਰਨਾ ਚਾਹੁੰਦੇ ਸੀ, ਤਾਂ ਇਹ ਖੇਡ ਵਰਤਾਈ ਹੈ। ਉਹ ਬਾਜ ਲੈ ਕੇ ਮਹਾਰਾਜ ਜੀ ਨੇ ਆਪਣੇ ਮੀਰ ਸ਼ਿਕਾਰੀ ਨੂੰ ਬਖਸ਼ਿਸ਼ ਕਰ ਦਿੱਤਾ।
ਖਾਨ ਪਾਨ ਕਰਕੇ ਪਲੀ ਬਿਸਰਾਮੀ ਸੁਖ ਤਾਰ।
ਰਾਤ ਦਾ ਸਮਾਂ ਸੀ, ਲੰਗਰ ਪ੍ਰਸ਼ਾਦਾ ਤਿਆਰ ਹੋਇਆ। ਮਹਾਰਾਜ ਜੀ ਨੇ ਆਪਣੇ ਸੇਵਾਦਾਰਾਂ ਸਿਪਾਹੀਆਂ ਸਮੇਤ ਭੋਜਨ ਗ੍ਰਹਿਣ ਕੀਤਾ ਔਰ ਆਪਣੇ ਸੁਖਾਸਣਾਂ ਤੇ ਸਤਿਗੁਰੂ ਜੀ ਬਿਰਾਜਮਾਨ ਹੋਏ।
ਨਿਸ਼ਾਨੀ ਚੰਦ ਨਿਸਾ ਬਿਤਾਈ ਸਤਿਗੁਰੂ ਕਰ ਸੋਚ ਸ਼ਨਾਨਾ।
ਰਾਤ ਬਤੀਤ ਕੀਤੀ, ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੇ ਉੱਠਣ ਦਾ ਨੇਮ ਸੀ। ਉੱਠ ਕੇ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੋਚ ਸ਼ਨਾਨ ਕੀਤਾ ਹੈ।
ਤਿਮਰ ਬਿਨਾਸ਼ ਪ੍ਰਕਾਸ਼ ਪਾ ਹੋਈ ਸਵਧਾਨਾ।
ਰਾਤ ਬੀਤ ਗਈ, ਹਨੇਰਾ ਬਿਨਸ ਗਿਆ, ਪ੍ਰਕਾਸ਼ ਹੋਇਆ, ਸੂਰਜ ਦੀ ਲੋ ਲੱਗੀ, ਸਾਰੇ ਪਾਸੇ ਲੋਕ ਸਾਵਧਾਨ ਹੋ ਗਏ, ਕਿਉਂਕਿ ਸੂਰਜ ਚੜ੍ਹਦਿਆਂ ਸਭ ਸਾਵਧਾਨ ਹੋ ਜਾਂਦੇ। ਜਿੰਨੇ ਪਸ਼ੂ ਪੰਛੀ ਜੀਵ ਜੰਤ ਨੇ ਸਾਰੇ ਸਾਵਧਾਨ ਹੋ ਜਾਂਦੇ ਹਨ, ਤੋ ਸੂਰਜ ਦੇ ਪ੍ਰਕਾਸ਼ ਨਾਲ ਸਾਰੇ ਸਾਵਧਾਨ ਹੋਏ।
ਵਸਤ੍ਰ ਸ਼ਸਤ੍ਰ ਪੈਰੀ ਪ੍ਰਭੂ ਯਾ ਨਿਕਟ ਮੰਗਾਇਓ।
ਮਹਾਰਾਜ ਜੀ ਨੇ ਸੋਹਣੇ ਵਸਤ੍ਰ ਸ਼ਸਤ੍ਰ ਆਪਣੇ ਸਰੀਰ ਤੇ ਧਾਰਨ ਕੀਤੇ ਤੇ ਆਪਣਾ ਘੋੜਾ ਚੜ੍ਹਨ ਵਾਸਤੇ ਆਪਣੇ ਪਾਸ ਮੰਗਵਾਇਆ।
ਨਾਮ ਜਾਨ ਪਾਈ ਤਰਿਓ ਨੀਕੇ ਉਰ ਪਾਇਓ।
ਇਹ ਘੋੜੇ ਦਾ ਨਾਮ ਸਤਿਗੁਰੂ ਜੀ ਨੇ ਜਾਨ ਭਾਈ ਰੱਖਿਆ। ਦੋ ਘੋੜੇ ਸੀ, ਇੱਕ ਦਿਲਬਾਗ, ਦੂਸਰਾ ਗੁਲਬਾਗ। ਦਿਲਬਾਗ ਦਾ ਨਾਮ ਮਹਾਰਾਜ ਜੀ ਨੇ ਰੱਖਿਆ ਸੁਹੇਲਾ ਤੇ ਜਿਹੜਾ ਗੁਲਬਾਗ ਘੋੜਾ ਸੀ ਇਹਦਾ ਨਾਂ ਰੱਖਿਆ ਜਾਨ ਭਾਈ। ਤੋ ਇੱਕ ਘੋੜਾ ਗੁਰੂਸਰ ਮਹਾਰਾਜ ਦੇ ਜੰਗ ਚ ਸ਼ਹੀਦ ਹੋ ਚੁੱਕਾ, ਇਹ ਦੂਸਰਾ ਘੋੜਾ ਜਿਹਨੂੰ ਸਤਿਗੁਰੂ ਜੀ ਜਾਨ ਭਾਈ ਕਹਿੰਦੇ ਹੈ। ਜਾਨ ਭਾਈ ਦਾ ਮਤਲਬ ਜਿਹੜਾ ਭਾਈ ਨਾਲੋਂ ਵੀ ਜ਼ਿਆਦਾ ਪਿਆਰਾ ਹੋ, ਜਾਨ ਨਾਲੋਂ ਵੀ ਵੱਧ ਪਿਆਰਾ ਹੋਵੇ ਉਹਨੂੰ ਜਾਨ ਭਾਈ ਕਹਿੰਦੇ ਹੈ। ਜਾਨ ਨਾਲੋਂ ਵੀ ਵੱਧ ਪਿਆਰ ਹੁੰਦਾ ਸਿੰਘਾਂ ਦਾ ਘੋੜਿਆਂ ਨਾਲ। ਇਹ ਪਿਆਰ ਮਹਾਰਾਜ ਛੇਵੇਂ ਪਾਤਸ਼ਾਹ ਨੇ ਬਖਸ਼ਿਆ ਆਪਣੇ ਸਿੱਖਾਂ ਦੇ ਦਿਲਾਂ ਚ ਘੋੜਿਆਂ ਪ੍ਰਤੀ। ਤੋ ਗੁਰਦੇਵ ਨੇ ਆਪਣਾ ਜਾਨ ਭਾਈ ਮੰਗਵਾਇਆ ਉਹਦੇ ਤੇ ਚੜ੍ਹਨ ਵਾਸਤੇ।
ਭਾਈ ਅਰੂੜਨ ਸਤਿਗੁਰੂ ਤੋਂਸੀ ਤੁੰਕਾਰਾ।
ਪਾਤਸ਼ਾਹ ਜੀ ਘੋੜੇ ਤੇ ਸਵਾਰ ਹੋਏ, ਗੁਰੂ ਨਾਨਕ ਸਾਹਿਬ ਦਾ ਸਿਮਰਨ ਕਰਕੇ ਨਗਾਰਚੀ ਨੇ ਨਗਾਰੇ ਤੇ ਚਾਲੇ ਦੀਆਂ ਚੋਭਾਂ ਮਾਰੀਆਂ ਹਨ। ਨਗਾਰੇ ਤੇ ਜਦੋਂ ਚਾਲੇ ਦੀਆਂ ਚੋਭਾਂ ਵੱਜੀਆਂ, ਜਿੰਨੇ ਸਿੱਖ ਸੀ ਸਿਪਾਹੀ ਸੀ ਸਭ ਤਿਆਰ ਬਰ ਤਿਆਰ ਹੋ ਕੇ ਨਾਲ ਚੱਲ ਪਏ।
ਸਕਲ ਬਾਇਨੀ ਸੁਨ ਚੜੀ ਹਥਿਆਰਨ ਤਾਰਾ।
ਗੁਰੂ ਘਰ ਵਿੱਚ ਜਿਹੜਾ ਨਗਾਰਾ ਵੱਜਦਾ ਹੈ ਇਹ ਨਗਾਰਾ ਫੌਜ ਨੂੰ ਨਿਯਮਬੱਧ ਕਰਨ ਵਾਸਤੇ ਹੁੰਦਾ। ਮਹਾਰਾਜ ਜੀ ਜਦੋਂ ਦਲ ਵਿੱਚ ਪੰਥ ਵਿੱਚ ਨਗਾਰਾ ਵਜਾਉਂਦੇ ਹੁਕਮ ਕਰਕੇ ਤਾਂ ਉਹ ਨਗਾਰੇ ਦਾ ਸਮਾਂ ਹੁੰਦਾ ਜਿਹਦੇ ਨਾਲ ਸਾਰੇ ਸਿਪਾਹੀਆਂ ਨੂੰ ਫੌਜਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਨਗਾਰਾ ਕਾਹਦਾ ਵੱਜਦਾ। ਸਵੇਰੇ ਪਹਿਲਾਂ ਅੰਮ੍ਰਿਤ ਵੇਲੇ ਚੋਭਾਂ ਲੱਗਦੀਆਂ, ਅੰਮ੍ਰਿਤ ਵੇਲੇ ਚੋਭ ਲੱਗਦੀ ਜਿੰਨੇ ਸਿੱਖ ਤਿਆਰ ਬਰ ਤਿਆਰ ਹੋ ਜਾਂਦੇ ਵੀ ਅੰਮ੍ਰਿਤ ਵੇਲਾ ਹੋ ਗਿਆ, ਉੱਠੋ ਭਾਈ ਇਸ਼ਨਾਨ ਪਾਨ ਕਰੋ, ਨਿਤਨੇਮ ਕਰਕੇ ਹਟਣਾ। ਫਿਰ ਜਦੋਂ ਸਿੱਖਾਂ ਵਾਸਤੇ ਜਲ ਪਾਣੀ ਤਿਆਰ ਹੋਣਾ, ਗਰਮ ਜਲ ਸਮੁੰਦਰ ਤਿਆਰ ਹੋਣਾ ਛਕਣ ਲਈ ਉਹਦਾ ਨਗਾਰਾ ਵੱਜਣਾ। ਫਿਰ ਸਾਰੇ ਸਿੱਖ ਆਸਾ ਜੀ ਦੀ ਵਾਰ ਦੇ ਕੀਰਤਨ ਤੋਂ ਬਾਅਦ ਜਲ ਪਾਣੀ ਛਕਦੇ। ਜਦੋਂ ਲੰਗਰ ਤਿਆਰ ਹੁੰਦਾ ਫਿਰ ਲੰਗਰ ਦਾ ਨਗਾਰਾ ਵੱਜਦਾ। ਜਦੋਂ ਚਾਲਾ ਮਾਰਨਾ ਹੁੰਦਾ ਉਦੋਂ ਚਾਲੇ ਦਾ ਨਗਾਰਾ ਵੱਜਦਾ। ਉਹਦੇ ਤੇ ਚੋਭਾਂ ਲੱਗਦੀਆਂ ਤੇ ਸਾਰੀ ਫੌਜ ਤਿਆਰ ਬਰ ਤਿਆਰ ਹੋ ਕੇ ਚੱਲ ਪੈਂਦੀ ਕਿ ਚਾਲੇ ਦਾ ਨਗਾਰਾ ਵੱਜਾ ਹੈ। ਤੋ ਅੱਜ ਵੀ ਚਾਲੇ ਦਾ ਜਦੋਂ ਨਗਾਰਾ ਵੱਜਾ, ਮਹਾਰਾਜ ਜੀ ਦੀ ਜਿੰਨੀ ਬਾਹਨੀ ਬਾਹਨੀ ਕਹਿੰਦੇ ਨੇ ਫੌਜ ਨੂੰ, ਜਿੰਨੀ ਮਹਾਰਾਜ ਜੀ ਦੀ ਫੌਜ ਸੀ, ਨਗਾਰਾ ਸੁਣ ਕੇ ਸਭ ਹਥਿਆਰ ਧਾਰ ਕੇ ਸ਼ਸਤਰਧਾਰੀ ਹੋ ਕੇ ਚੜੇ ਨੇ।
ਗਮਨੇ ਮਾਰਗ ਮੇ ਤਬੇ ਅਰ ਕਰਤ ਅਖੀਰਾ,
ਚੱਲ ਪਏ ਰਸਤੇ ਵਿੱਚ ਜਾਂਦਿਆਂ ਨਾਲੇ ਸ਼ਿਕਾਰ ਖੇਡਦੇ ਜਾਂਦੇ ਨੇ, ਜੀਵਾਂ ਦਾ ਭਲਾ ਹੀ ਕਰਦੇ ਆ ਮਹਾਰਾਜ। ਸ਼ਿਕਾਰ ਖੇਡ ਕੇ ਜਿਹੜੇ ਜੀਵ ਜੰਤ ਨੂੰ ਮਹਾਰਾਜ ਜੀ ਮਾਰਦੇ ਐ, ਉਹਦੀ ਮੁਕਤੀ ਕਰਦੇ ਨੇ, ਉਹਦੀ ਕਲਿਆਣ ਕਰਦੇ ਹਨ। ਤੋ ਸ਼ਿਕਾਰ ਖੇਡਣ ਦੀ ਪ੍ਰਥਾ ਮਹਾਰਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਨੇ ਚਲਾਈ ਹੈ। ਤੋ ਜੋ ਲੰਮੇ ਸਮੇਂ ਤੋਂ ਖਾਲਸੇ ਪੰਥ ਚ ਚੱਲਦੀ ਆ ਰਹੀ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਸ਼ਿਕਾਰ ਖੇਡਦੇ ਨੇ। ਸ਼ਿਕਾਰ ਖੇਡ ਕੇ ਬਹੁਤ ਸਾਰੇ ਜੀਆਂ ਜੰਤਾਂ ਦਾ ਜਾਨਵਰਾਂ ਦਾ ਉਧਾਰ ਕਰਦੇ। ਸ਼ਿਕਾਰ ਕਰਕੇ
ਨਵੇਂ ਬਾਜ ਕੋ ਛੋਰ ਤੇ ਪਿਕਲਵਾ ਬਟੇਰਾ,
ਜਿਹੜਾ ਬਾਜ ਫਤੂਈ ਕੋਲੋਂ ਆਇਆ ਉਹ ਬਾਜ ਛੱਡਦੇ ਨੇ। ਜਦੋਂ ਕੋਈ ਲਵਾ, ਕੋਈ ਬਟੇਰਾ, ਕੋਈ ਸੁਰਖਾਬ, ਕੋਈ ਤਿੱਤਰ, ਉਹ ਕੋਈ ਪੰਛੀ ਨਜ਼ਰ ਆਉਂਦਾ ਤਾਂ ਉਹਦਾ ਸ਼ਿਕਾਰ ਕਰਨ ਵਾਸਤੇ ਉਸ ਬਾਜ ਨੂੰ ਛੱਡਦੇ ਹਨ।
ਪੰਛੀ ਪਿਖੇ ਸੁਕਾਬ ਕੋ ਛੋਰੇ ਤੇ ਪਾਛੇ,
ਜੇ ਕੋਈ ਲਵਾ ਬਟੇਰਾ ਦਿਸਦਾ ਤਾਂ ਉਹਦੇ ਤੇ ਬਾਜ ਛੱਡਦੇ ਨੇ, ਜੇ ਕੋਈ ਸੁਰਖਾਬ ਪੰਛੀ ਦਿਸਦਾ ਤਾਂ ਉਹਦੇ ਤੇ ਉਸ ਬਾਜ ਨੂੰ ਝਪਟ ਮਾਰਨ ਲਈ ਛੱਡਦੇ ਹਨ।
ਝਪਟਤ ਹੈ ਕਰ ਬੀਗ ਕੋ ਦਿਖਰਾਵਤ ਆਚੇ,
ਕਹਿੰਦੇ ਉਹ ਬਾਜ ਬੜੇ ਵੇਗ ਦੇ ਨਾਲ ਝਪਟਦਾ। ਜਦੋਂ ਝਪਟਦਾ ਤੇ ਜਿਹੜੇ ਪੰਛੀ ਤੇ ਝਪਟ ਮਾਰਦਾ ਉਹਦੇ ਪ੍ਰਾਣ ਕੱਢ ਲੈਂਦਾ। ਏਦਾਂ ਉਹਦੀ ਫੁਰਤੀ, ਉਹਦੀ ਚਲਾਕੀ, ਉਹਦੀ ਦਲੇਰੀ ਜਿਹੜੀ ਹੈ ਬਾਜ ਦੀ, ਉਹ ਸਾਰੇ ਯੋਧੇ ਸਤਿਗੁਰੂ ਜੀ ਦੇ ਸਮੇਤ ਵੇਖਦੇ ਹਨ।
ਸਨੇ ਸਨੇ ਮਗ ਮੈਂ ਚਲਤ ਇਮ ਕਰਤ ਬਿਲਾਸੇ,
ਏਦਾਂ ਸਹਿਜੇ ਸਹਿਜੇ ਰਸਤੇ ਚ ਮਹਾਰਾਜ ਜੀ ਤੁਰੇ ਜਾਂਦੇ ਹਨ। ਕਈ ਤਰ੍ਹਾਂ ਦੇ ਬਿਲਾਸ, ਕੌਤਕ, ਚੋਜ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਕਰਦੇ ਜਾਂਦੇ। ਰਸਤੇ ਚ ਬਹੁਤ ਸਾਰੇ ਨਗਰਾਂ ਵਿਚ, ਇਧਰ ਮਾਲਵੇ ਦੇ ਇਲਾਕੇ ਚ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਬਹੁਤ ਸਥਾਨ ਹਨ। ਧੰਨ ਗੁਰੂ ਹਰਗੋਬਿੰਦ ਸਾਹਿਬ ਇਧਰ ਮੋਗੇ ਦੇ ਇਲਾਕੇ ਚ, ਇਧਰ ਬਠਿੰਡੇ ਗੁਰੂਸਰ ਮਹਾਰਾਜ ਦੇ ਇਲਾਕੇ ਚ ਬਹੁਤ ਵਿਚਰੇ ਨੇ। ਤੋ ਨੇੜੇ ਤੇੜੇ ਮਹਾਰਾਜ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਹੁਤ ਇਤਿਹਾਸਕ ਸਥਾਨ ਨੇ। ਜਿਨ੍ਹਾਂ ਜਿਨ੍ਹਾਂ ਨਗਰਾਂ ਚ ਸਤਿਗੁਰੂ ਜੀ ਨੇ ਉਤਾਰਾ ਕੀਤਾ ਉੱਥੇ ਉੱਥੇ ਸਤਿਗੁਰੂ ਜੀ ਦੇ ਗੁਰੂ ਘਰ ਕਾਇਮ ਹਨ। ਤੋ ਏਦਾਂ ਰਸਤੇ ਚ ਬਹੁਤ ਸਾਰੇ ਨਗਰਾਂ ਚ ਸਤਿਗੁਰੂ ਉਤਾਰਾ ਕਰਦੇ ਨੇ, ਜੀਵਾਂ ਦਾ ਭਲਾ ਕਰਦੇ ਨੇ ਤੇ ਤੁਰੇ ਜਾ ਰਹੇ ਹਨ।
ਖੇਲਤ ਪਈ ਸ਼ਿਕਾਰ ਕੋ ਅਵਲੋਕ ਤਮਾਸ਼ੇ,
ਮਹਾਰਾਜ ਜੀ ਸ਼ਿਕਾਰ ਖੇਡਦੇ ਨੇ। ਕਈ ਤਰ੍ਹਾਂ ਦੇ ਸ਼ਿਕਾਰ ਖੇਡਦਿਆਂ ਤਮਾਸ਼ਾ ਵੇਖਦੇ ਜਾਨਵਰਾਂ ਦਾ। ਜਿਹੜੇ ਬਾਜ ਛੱਡਦੇ ਨੇ ਪੰਛੀਆਂ ਤੇ ਸ਼ਿਕਾਰ ਖੇਡਣ ਲਈ, ਉਹਨਾਂ ਦਾ ਤਮਾਸ਼ਾ ਤੱਕਦੇ ਹਨ।
ਜਥਾ ਕ੍ਰਮ ਮਗ ਉਲੰਘ ਤੇ ਸਲਤਾ ਤਟ ਆਏ,
ਏਦਾਂ ਸਹਿਜੇ ਸਹਿਜੇ ਚਲਦਿਆਂ ਚਲਦਿਆਂ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਦਰਿਆ ਦੇ ਕੰਢੇ ਤੇ ਆਏ ਹਨ।
ਕਰਨ ਬਾਈਨੀ ਪਾਰ ਸਭ ਕੇਵਟ ਸਮੁਦਾਏ,
ਹੁਣ ਮਹਾਰਾਜ ਜੀ ਦੇ ਨਾਲ ਫੌਜਾਂ ਹਨ, ਸਿੱਖ ਸੰਗਤਾਂ ਨੇ ਦਰਿਆ ਪਾਰ ਕਰਨ ਵਾਸਤੇ ਜਿੰਨੇ ਮਲਾਹ ਸਨ, ਬੇੜੀਆਂ ਵਾਲੇ, ਬੇੜਿਆਂ ਵਾਲੇ, ਉਹ ਸਾਰੇ ਸੱਦ ਲਏ ਹਨ। ਕਿਉਂਕਿ ਰਾਜਸਾਜ ਬਹੁਤ ਹੈ ਗੁਰੂ ਘਰ ਦਾ, ਮਹਾਰਾਜ ਜੀ ਦੀਆਂ ਫੌਜਾਂ ਹਨ, ਬਹੁਤ ਸਾਰੀ ਸੰਗਤ ਹੈ ਨਾਲ, ਉਹਨਾਂ ਸਾਰਿਆਂ ਨੂੰ ਦਰਿਆ ਪਾਰ ਕਰਾਉਣਾ, ਇਸ ਲਈ ਬਹੁਤ ਸਾਰੀਆਂ ਬੇੜੀਆਂ, ਬੇੜੇ, ਮਲਾਹ ਜਿਹੜੇ ਨੇ ਉਹ ਆਏ ਹਨ ਲੈ ਕੇ।
ਤਰਨੀ ਕੀਨ ਇਕੱਤਰ ਬੋ ਆਵੇ ਇੱਕ ਜਾਈ,
ਬਹੁਤ ਸਾਰੀਆਂ ਕਿਸ਼ਤੀਆਂ ਬੇੜੀਆਂ ਆ ਗਈਆਂ, ਕਿਸੇ ਤੇ 15 ਜਣੇ ਬਹਿੰਦੇ, ਕਿਸੇ ਤੇ 20 ਬਹਿੰਦੇ, ਘੋੜਿਆਂ ਨੂੰ ਲੱਦਦੇ, ਏਦਾਂ ਇੱਕ ਗੇੜਾ ਲਾ ਕੇ ਆਉਂਦੇ ਹੋ, ਕਿਸ਼ਤੀਆਂ ਵਾਲੇ ਦੁਬਾਰਾ ਫੇਰ ਆ ਜਾਂਦੇ। ਏਦਾਂ ਸੰਗਤ ਨੂੰ ਮਹਾਰਾਜ ਜੀ ਦੇ ਯੋਧਿਆਂ ਨੂੰ ਦਰਿਆ ਪਾਰ ਕਰਾ ਰਹੇ ਨੇ। ਮਲਾ
ਸੁਪਟਨ ਸਹਿਤ ਪਵੰਗ ਮਨ ਦੀ ਪਾਰ ਲੰਘਾਈ,
ਘੋੜਿਆਂ ਨੂੰ ਵੀ ਵੱਡੇ ਬੇੜਿਆਂ ਤੇ ਸਵਾਰ ਕਰਕੇ ਉਹਨਾਂ ਬੇੜਿਆਂ ਨੂੰ ਪਾਰਲੇ ਪਾਸੇ ਉਤਾਰਦੇ, ਘੋੜਿਆਂ ਨੂੰ ਪਾਰਲੇ ਪਾਸੇ ਉਤਾਰਦੇ ਹਨ।
ਹੋਤ ਕੁਲਾਹਲ ਕਾਟ ਪਰ ਭਰਪੂਰ ਚਲਾਵੇ,
ਬੜਾ ਕੁਲਾਹਲ ਹੋਇਆ ਕਿਉਂਕਿ ਸੈਂਕੜਿਆਂ ਦੀ ਗਿਣਤੀ ਚ, ਹਜ਼ਾਰਾਂ ਦੀ ਗਿਣਤੀ ਚ ਘੋੜੇ ਨੇ, ਹਜ਼ਾਰਾਂ ਦੀ ਗਿਣਤੀ ਚ ਸੰਗਤਾਂ ਨੇ, ਸੂਰਮੇ ਨੇ, ਸਾਰਿਆਂ ਨੂੰ ਦਰਿਆ ਪਾਰ ਕਰਾਉਣਾ। ਅੱਜ ਵਾਂਗੂ ਪੁਲ ਤਾਂ ਨਹੀਂ ਸੀ ਹੁੰਦੇ, ਬੇੜੀਆਂ ਬੇੜਿਆਂ ਦੇ ਉੱਤੇ ਹੀ ਸਵਾਰ ਕਰਕੇ ਪਾਰ ਉਤਾਰਦੇ। ਏਦਾਂ ਬੜਾ ਕੁਲਾਹਲ ਹੋ ਰਿਹਾ ਹੈ ਦਰਿਆ ਦੇ ਕੰਢੇ ਤੇ।
ਜਾਏ ਉਤਾਰਤ ਪਾਰ ਤੱਟ ਪੂਰਨ ਤੁਰ ਲਿਆਵੇ,
ਕਹਿੰਦੇ ਭਰ ਕੇ ਬੇੜੇ ਨੂੰ ਚੰਗੀ ਤਰ੍ਹਾਂ ਪਾਰ ਜਾਂਦੇ ਨੇ, ਉਤਾਰ ਕੇ ਫਿਰ ਦੁਬਾਰਾ ਭਰਨ ਵਾਸਤੇ ਆ ਜਾਂਦੇ ਹਨ। ਏਦਾਂ ਇੱਕ ਪੂਰ ਭਰ ਕੇ ਪਾਰ ਉਤਾਰਦੇ ਨੇ, ਦੂਜਾ ਪੂਰ ਭਰਨ ਵਾਸਤੇ ਫੇਰ ਆ ਜਾਂਦੇ ਹਨ।
ਇਸ ਬਿਦ ਕੀ ਤਤਕਾਲ ਮੇ ਸਭ ਪਾਰ ਲੰਘਾਈ।
ਏਦਾਂ ਸ਼ਾਮ ਤੱਕ ਕਹਿੰਦੇ ਜਿੰਨੀ ਸੰਗਤ ਸੀ, ਜਿੰਨੇ ਸੂਰਮੇ ਘੋੜੇ ਸਨ, ਸਾਰਿਆਂ ਨੂੰ ਦਰਿਆ ਤੋਂ ਪਾਰ ਉਤਾਰਿਆ ਮਲਾਵਾਂ ਨੇ ਆ ਕੇ। ਸਾਰੀ ਸੰਗਤ ਨੂੰ, ਯੋਧਿਆਂ ਨੂੰ ਦਰਿਆ ਪਾਰ ਕਰਵਾਇਆ, ਘੋੜਿਆਂ ਨੂੰ ਦਰਿਆ ਪਾਰ ਕਰਵਾਇਆ ਹੈ।
ਸ਼੍ਰੀ ਹਰਿ ਗੋਬਿੰਦ ਹੀਤ ਪੁੰਨ ਤਰਨੀ ਸ਼ੁਭ ਲਿਆਏ।
ਛੇਵੇਂ ਪਾਤਸ਼ਾਹ ਜੀ ਨੇ ਸਭ ਤੋਂ ਬਾਅਦ ਜਾਣਾ ਸੀ ਸ਼ਾਮ ਜੇ ਦੇ ਸਮੇਂ, ਤੋ ਗਰੀਬਨ ਵਾਜ ਪਾਤਸ਼ਾਹ ਵਾਸਤੇ ਇੱਕ ਬੜੀ ਸੋਹਣੀ ਕਿਸ਼ਤੀ, ਬੜੀ ਸੁੰਦਰ ਨਵੀਂ ਬਣੀ ਹੋਈ ਕਿਸ਼ਤੀ ਸੀ, ਉਹ ਮਲਾਹ ਲੈ ਕੇ ਆਏ ਕਿ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਜੀ ਨੇ ਇਸ ਕਿਸ਼ਤੀ ਚ ਬੈਠਣਾ ਹੈ। ਬੜੇ ਅਦਬ ਨਾਲ, ਬੜੇ ਸਤਿਕਾਰ ਨਾਲ ਇੱਕ ਮਲਾਹ ਨੇ ਉਹ ਕਿਸ਼ਤੀ ਤਿਆਰ ਕੀਤੀ ਸੀ, ਉਹ ਲੈ ਕੇ ਹਾਜ਼ਰ ਹੋਇਆ।
ਹੋਤੀ ਨਵੀਨੀ ਦੀਰਗਾ ਬਹੁ ਰੰਗ ਲਗਾਏ।
ਉਹ ਨਵੀਂ ਕਿਸ਼ਤੀ ਸੀ ਤੇ ਬੜੀ ਵੱਡੀ ਸੀ ਕਿਸ਼ਤੀ, ਤੇ ਉਹਨੂੰ ਕਈ ਤਰ੍ਹਾਂ ਦੇ ਰੰਗ ਲਾਏ ਹੋਏ, ਉਹਦੇ ਤੇ ਕਈ ਤਰ੍ਹਾਂ ਦੇ ਰੰਗ ਭਰੇ ਹੋਏ ਸੀ ਕਿਸ਼ਤੀ ਤੇ। ਵਿੱਚ ਬੈਠਣ ਵਾਲੀਆਂ ਜਿਹੜੀਆਂ ਸੀਟਾਂ ਬਣਾਈਆਂ ਹੋਈਆਂ ਬੜੀਆਂ ਸੁੰਦਰ, ਉਹਨਾਂ ਤੇ ਜਰੀਦਾਰ ਕੱਪੜਾ ਪਾਇਆ ਹੋਇਆ, ਤੋ ਬੜੀ ਸੋਹਣੀ ਕਿਸ਼ਤੀ ਜਿਹੜੀ ਸੀ ਉਹ ਮਲਾਹ ਨੇ ਨਵੀਂ ਤਿਆਰ ਕੀਤੀ ਹੋਈ ਸੀ।
ਤੁਰਕੀ ਸ਼ਰਕੀ ਹੀਤ ਜੋ ਆਚੀ ਬਨਵਾਏ।
ਦਰਅਸਲ ਇਹ ਜਿਹੜੀ ਕਿਸ਼ਤੀ ਸੀ, ਇਸ ਮਲਾਹ ਨੇ ਬਾਦਸ਼ਾਹ ਲਈ ਤਿਆਰ ਕਰਵਾਈ ਸੀ ਕਿ ਬਾਦਸ਼ਾਹ ਜਦੋਂ ਆਉਂਦਾ ਜਾਂਦਾ ਤਾਂ ਉਹਨੂੰ ਪਾਰ ਕਰਾਉਣ ਵਾਸਤੇ ਸਪੈਸ਼ਲ ਤੌਰ ਤੇ ਕਿਸ਼ਤੀ ਉਹਨੇ ਬਾਦਸ਼ਾਹ ਲਈ ਤਿਆਰ ਕਰਵਾਈ ਸੀ। ਤੋ ਬਾਦਸ਼ਾਹ ਕੋਲੋਂ ਚੰਗੀ ਖੁੱਲੀ ਬਾਇਆ ਮਿਲ ਜਾਂਦੀ ਸੀ ਇਨਾਮ ਵਜੋਂ। ਤੋ ਹਾਲੇ ਨੇ ਕਿਸ਼ਤੀ ਨਵੀਂ ਬਣਾਈ ਸੀ, ਬਾਦਸ਼ਾਹ ਇਹਦੇ ਚ ਬੈਠਾ ਨਹੀਂ ਸੀ। ਜਦੋਂ ਇਹਨੂੰ ਪਤਾ ਲੱਗਾ ਵੀ ਗੁਰੂ ਹਰਗੋਬਿੰਦ ਸਾਹਿਬ ਆਏ ਨੇ ਤਾਂ ਮਨ ਚ ਭਾਵਨਾ ਹੋਈ, ਉਹ ਤਾਂ ਝੂਠਾ ਬਾਦਸ਼ਾਹ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਬਾਦਸ਼ਾਹਾਂ ਦੇ ਬਾਦਸ਼ਾਹ ਨੇ, ਮੈਂ ਉਹਨਾਂ ਨੂੰ ਇਸ ਕਿਸ਼ਤੀ ਚ ਬਿਠਾਵਾਂ, ਨਾਲੇ ਮੇਰੀ ਸੇਵਾ ਸਫਲ ਹੋਵੇਗੀ, ਨਾਲੇ ਸਤਿਗੁਰੂ ਜੀ ਮੇਰੇ ਤੇ ਪ੍ਰਸੰਨ ਹੋ ਕੇ ਰੀਝਣਗੇ। ਤੋ ਇਹ ਭਾਵਨਾ ਰੱਖ ਕੇ ਮਲਾਹ ਨੇ ਬੜੀ ਸੋਹਣੀ ਕਿਸ਼ਤੀ ਜਿਹੜੀ ਬਾਦਸ਼ਾਹ ਲਈ ਤਿਆਰ ਕਰਵਾਈ ਸੀ ਉਹ ਲੈ ਕੇ ਆਇਆ।
ਉਰ ਪ੍ਰਸੰਨ ਗੁਰ ਕੋ ਕਰਨ ਤਟ ਪਰ ਥਿਰਕਾਰੀ।
ਸਤਿਗੁਰੂ ਜੀ ਨੂੰ ਪ੍ਰਸੰਨ ਕਰਨ ਵਾਸਤੇ, ਗੁਰੂ ਪਾਤਸ਼ਾਹ ਜੀ ਦੀ ਖੁਸ਼ੀ ਲੈਣ ਵਾਸਤੇ ਉਸ ਮਲਾਹ ਨੇ ਉਹ ਕਿਸ਼ਤੀ ਲਿਆ ਕੇ ਦਰਿਆ ਦੇ ਕੰਢੇ ਦੇ ਉੱਤੇ ਖੜੀ ਕੀਤੀ। ਬਿਆਸ ਦਰਿਆ ਦਾ ਇਹ ਕੰਢਾ ਹੈ ਕਿਉਂਕਿ ਪਾਰ ਕਰਕੇ ਦਰਿਆ ਉਰਲੇ ਪਾਸੇ ਮਹਾਰਾਜ ਜੀ ਨੇ ਕਰਤਾਰਪੁਰ ਸਾਹਿਬ ਆਉਣਾ ਸੀ। ਇਸ ਕਰਕੇ ਕਹਿੰਦੇ ਦਰਿਆ ਦੇ ਕੰਢੇ ਦੇ ਉੱਤੇ ਬੜੀ ਸੁੰਦਰ ਕਿਸ਼ਤੀ ਮਲਾਹ ਨੇ ਲਿਆ ਕੇ ਖੜੀ ਕੀਤੀ।
ਹੱਥ ਜੋੜ ਕੈਵਟ ਤਬੇ ਇਮ ਬਿਨੇ ਉਚਾਰੀ।
ਹੱਥ ਜੋੜ ਕੇ ਮਲਾਹ ਨੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਚ ਆ ਕੇ ਬੇਨਤੀ ਕੀਤੀ।
ਮਹਾਰਾਜ ਸਭ ਬਾਇਨੀ ਹਮ ਪਾਰ ਲੰਘਾਈ।
ਕਹਿਣ ਲੱਗਾ ਮਹਾਰਾਜ ਜੀ, ਆਪ ਜੀ ਦੀਆਂ ਸਾਰੀਆਂ ਫੌਜਾਂ ਨੂੰ ਮਲਾਹਾਂ ਨੇ ਰਲ ਮਿਲ ਕੇ ਅਸੀਂ ਸਾਰਿਆਂ ਨੇ ਦਰਿਆ ਤੋਂ ਪਾਰ ਉਤਾਰ ਦਿੱਤਾ ਹੈ। ਆਪ ਜੀ ਦੀਆਂ ਫੌਜਾਂ ਦੇ ਘੋੜੇ ਵੀ ਜਿਹੜੇ ਨੇ ਉਹ ਦਰਿਆ ਤੋਂ ਪਾਰ ਉਤਾਰ ਦਿੱਤੇ ਹਨ।
ਰਾਵਰ ਕੀਰ ਚੜਾਵ ਨੇ ਇਹ ਉਤਰਨੀ ਆਈ।
ਮਹਾਰਾਜ ਹੁਣ ਇਹ ਜਿਹੜੀ ਕਿਸ਼ਤੀ ਮੈਂ ਲੈ ਕੇ ਆਇਆ ਹਾਂ ਇਹ ਆਪ ਜੀ ਦੇ ਚੜਨ ਵਾਸਤੇ, ਬਿਲਕੁਲ ਨਵੀਂ ਕਿਸ਼ਤੀ ਹੈ, ਬਣਵਾਈ ਤਾਂ ਮੈਂ ਬਾਦਸ਼ਾਹ ਵਾਸਤੇ ਸੀ, ਪਰ ਆਪ ਜੀ ਨੇ ਬੜਾ ਤਰਸ ਕੀਤਾ ਹੈ ਕਿ ਇਹਨੂੰ ਸਫਲ ਕਰਨ ਵਾਸਤੇ ਆਪ ਜੀ ਆਏ ਹੋ, ਤੇ ਇਹ ਆਪ ਜੀ ਵਾਸਤੇ ਮੈਂ ਇਹ ਕਿਸ਼ਤੀ ਤਿਆਰ ਕਰਕੇ ਹਾਜ਼ਰ ਕੀਤੀ ਹੈ।
ਦਿਨ ਸਾਰੀ ਮੈਂ ਪਾਰ ਕਰ ਅਬ ਆਪ ਚੜੀ ਜੇ।
ਮਹਾਰਾਜ, ਸਾਰੇ ਦਿਨ ਚ ਆਪ ਜੀ ਦੀਆਂ ਫੌਜਾਂ ਨੇ ਪਾਰ ਉਤਾਰਾ ਕੀਤਾ, ਹੁਣ ਸ਼ਾਮ ਜੇ ਦਾ ਠੰਡਾ ਵੇਲਾ, ਇਸ ਵੇਲੇ ਆਪ ਜੀ ਜਦੋਂ ਕਿਸ਼ਤੀ ਚ ਬਹਿ ਕੇ ਦਰਿਆ ਵਿਚ ਜਾਓਗੇ ਤੇ ਬੜਾ ਸੁੰਦਰ ਰਮਣੀਕ ਮਾਹੌਲ ਹੋਵੇਗਾ। ਵੀ ਦਿਨ ਦੇ ਸਮੇਂ ਧੁੱਪ ਵੀ ਕੜਕਦੀ ਸੀ ਤੇ ਦਰਿਆ ਵਿਚ ਸੈਰ ਕਰਨ ਦਾ ਮਜ਼ਾ ਨਹੀਂ ਸੀ ਆਉਣਾ, ਆਨੰਦ ਨਹੀਂ ਸੀ ਆਉਣਾ। ਮਹਾਰਾਜ, ਆਉਣਾ ਸ਼ਾਮ ਜੇ ਦਾ ਸਮਾਂ, ਠੰਡੀ ਠੰਡੀ ਹਵਾ ਚੱਲਦੀ ਹੈ, ਆਪ ਜੀ ਇਸ ਕਿਸ਼ਤੀ ਚ ਬੈਠੋਗੇ, ਦਰਿਆ ਪਾਰ ਕਰਨ ਦਾ ਬਹੁਤ ਆਨੰਦ ਬਣੇਗਾ, ਆਪ ਜੀ ਨੂੰ ਦਰਿਆ ਦੀ ਸੈਰ ਦਾ ਆਨੰਦ ਆਵੇਗਾ। ਇਸ ਕਰਕੇ ਹੁਣ ਸ਼ਾਮ ਦੇ ਸਮੇਂ ਮੈਂ ਆਪ ਜੀ ਦੇ ਚਰਨਾਂ ਚ ਹਾਜ਼ਰ ਹੋਇਆ ਕਿ ਆਪ ਜੀ ਹੁਣ ਇਸ ਕਿਸ਼ਤੀ ਤੇ ਸਵਾਰ ਹੋਵੋ।
ਸਲਤਾ ਸਤਦਰ ਵਧੀਰਗਾ ਚੜ ਪਾਰ ਕਰੀ ਜੇ।
ਮਹਾਰਾਜ, ਇਹ ਸਤਲੁਜ ਦਰਿਆ, ਕਿਉਂਕਿ ਪਾਤਸ਼ਾਹ ਇਧਰੋਂ ਜੀਵਾਂ ਦਾ ਭਲਾ ਕਰਦਿਆਂ ਮਾਲਵੇ ਤੋਂ ਇਧਰੋਂ ਗਏ ਸਤਲੁਜ ਦਰਿਆ ਵਾਲੇ ਪਾਸੇ ਜੰਗਲ ਦੇ ਇਲਾਕੇ ਚ, ਕਹਿਣ ਲੱਗਾ ਜੀ ਇਹ ਸਤਲੁਜ ਦਰਿਆ ਹੈ, ਬੜਾ ਸੁੰਦਰ ਹੈ, ਜਦੋਂ ਆਪ ਜੀ ਇਹਦੇ ਵਿਚ ਸੈਰ ਕਰੋਗੇ ਵੀ ਸਫਲ ਹੋਵੇਗਾ। ਇਹ ਦਰਿਆ ਵੀ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੀ ਸੇਵਾ ਕਮਾ ਕੇ, ਟਹਿਲ ਕਮਾ ਕੇ ਪ੍ਰਸੰਨ ਹੋਵੇਗਾ।
ਸੁਨ ਕੈ ਵਟਕੀ ਬਿਨੇ ਕੋ ਉੱਠ ਚਲੀ ਕਿਰਪਾਲਾ।
ਮਲਾਹ ਦੀ ਬੇਨਤੀ ਸੁਣ ਕੇ ਗਰੀਬ ਨਵਾਜ ਪਾਤਸ਼ਾਹ ਪਰਮ ਕਿਰਪਾਲੂ ਸਤਿਗੁਰੂ ਜੀ ਚੱਲ ਪਏ।
ਸੈਲ ਕਰਾਵਤ ਨੀਰ ਕੀ ਲੈ ਚਲੀ ਵਿਸਾਲਾ।
ਕਿਸ਼ਤੀ ਬੜੀ ਸੁੰਦਰ ਸੀ, ਜਿਹਦੇ ਤੇ ਬਾਦਸ਼ਾਹ ਨੇ ਬਹਿਣਾ ਹੁੰਦਾ ਉਹਦੇ ਲਈ ਕਿੰਨੀ ਸੋਹਣੀ ਕਿਸ਼ਤੀ ਬਣਾਈ ਹੋਵੇਗੀ ਰੀਝ ਨਾਲ, ਤੋ ਬੜੀ ਸੁੰਦਰ ਕਿਸ਼ਤੀ ਹੈ। ਮਹਾਰਾਜ ਜੀ ਉਹਦੇ ਚ ਸਵਾਰ ਹੋਏ, ਕੁਝ ਸੇਵਾਦਾਰ ਸਿੱਖ ਮਹਾਰਾਜ ਜੀ ਦੇ ਨਾਲ ਨੇ, ਤੋ ਦਰਿਆ ਵਿਚ ਕਿਸ਼ਤੀ ਠੱਲ ਲਈ। ਮਲਾਹ ਨੇ ਸਹਿਜੇ ਸਹਿਜੇ ਤੋਰਦਾ, ਕਾਹਲੀ ਨਹੀਂ ਕਰਦਾ ਕਿ ਬੜੇ ਆਨੰਦ ਨਾਲ ਮਹਾਰਾਜ ਜੀ ਦੇ ਦਰਸ਼ਨ ਕਰਦਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਰਿਆ ਦੀ ਸੈਰ ਕਰਦੇ ਹੋਏ ਸਤਲੁਜ ਦਰਿਆ ਪਾਰ ਕਰ ਰਹੇ ਹਨ।
ਉਰ ਪ੍ਰਸੰਨ ਸਤਿਗੁਰ ਕਰੇ ਗਨ ਦਰਬ ਦਿਵਾਏ।
ਇਹਨੇ ਦਰਿਆ ਵਿਚ ਇਧਰ ਉਧਰ ਕਿਸ਼ਤੀ ਫੇਰੀ, ਇਹਨੇ ਵੀ ਸਿੱਧਾ ਪਾਰ ਕਰਤਾ, ਵਾਹਵਾ ਕੁਝ ਸਮਾਂ ਦਰਿਆ ਵਿਚ ਹੀ ਕਿਸ਼ਤੀ ਨੂੰ ਠੱਲੀ ਗਿਆ। ਮਹਾਰਾਜ ਜੀ ਦੀ ਬਹੁਤ ਪ੍ਰਸੰਨਤਾ ਲਈ ਗੁਰੂ ਹਰਗੋਬਿੰਦ ਸਾਹਿਬ ਨੇ ਪਰਮ ਪ੍ਰਸੰਨ ਹੋ ਕੇ ਖਜ਼ਾਨਚੀ ਨੂੰ ਹੁਕਮ ਕੀਤਾ ਕਿ ਇਹਨੂੰ ਖੁੱਲੀ ਮਾਇਆ ਦਾ ਗੱਫਾ ਦਿਓ, ਕਿਉਂਕਿ ਇਹ ਮਾਇਆ ਲਈ ਸੇਵਾ ਕਰ ਰਿਹਾ ਸੀ। ਇਹਦੀ ਮਨ ਦੀ ਇੱਛਾ ਹੀ ਇਹ ਸੀ ਕਿ ਮੈਨੂੰ ਮਹਾਰਾਜ ਜੀ ਦੀ ਸੇਵਾ ਕਰਕੇ ਮਾਇਆ ਦੇ ਗੱਫੇ ਮਿਲਣਗੇ। ਤੋ ਸਤਿਗੁਰੂ ਜੀ ਨੇ ਉਸੇ ਤਰ੍ਹਾਂ ਖਜ਼ਾਨਚੀ ਨੂੰ ਹੁਕਮ ਕਰਕੇ ਇਹਨੂੰ ਖੁੱਲੀ ਮਾਇਆ ਦਵਾਈ ਹੈ।
ਲੀਨ ਰਜਤ ਪਨ ਪਾਂਚ ਸੈ ਕੀਵਟ ਹਰ ਖਾਏ।
ਖਜ਼ਾਨਚੀ ਨੇ 500 ਰੁਪਈਆ ਇਸ ਮਲਾਹ ਨੂੰ ਇਨਾਮ ਵਜੋਂ ਦਿੱਤਾ। ਮਲਾਹ ਬੜਾ ਪ੍ਰਸੰਨ ਹੋਇਆ ਕਿ 500 ਰੁਪਈਆ ਤਾਂ ਬਾਦਸ਼ਾਹ ਕੋਲੋਂ ਵੀ ਨਹੀਂ ਸੀ ਮਿਲਣਾ, ਇਹ ਤਾਂ ਸਤਿਗੁਰੂ ਜੀ ਪਰਮ ਉਦਾਰ ਹਿਰਦੇ ਵਾਲੇ ਪਰਮ ਦਿਆਲੂ ਹਨ। ਤੋ 500 ਰੁਪਈਆ ਉਸ ਮਲਾਹ ਨੇ ਪ੍ਰਾਪਤ ਕੀਤਾ ਤੇ ਬੜਾ ਖੁਸ਼ ਹੋਇਆ, ਪ੍ਰਸੰਨ ਹੋਇਆ।
ਉਤਰੇ ਪਾਰ ਕਰਾਰ ਪਰ ਸੁਤਦਰਵ ਜਲ ਹੀਰੇ।
ਸਤਲੁਜ ਦਰਿਆ ਦਾ ਕਿਨਾਰਾ ਮਹਾਰਾਜ ਜੀ ਨੇ ਵੇਖਿਆ, ਪਾਰ ਆਏ ਹਨ ਤੇ ਪਾਰ ਜਾ ਕੇ ਦਰਿਆ ਦੇ ਕੰਢੇ ਤੇ ਵਿਚਰਦੇ ਦਰਿਆ ਨੂੰ ਵੇਖਦੇ ਹਨ।
ਸਕਲ ਬਾਇਨੀ ਰੁਚਿਰ ਥਲ ਕੀਨਸ ਜੈ ਡੇਰੇ।
ਜਿੰਨੀ ਮਹਾਰਾਜ ਜੀ ਦੀ ਫੌਜ ਸੀ ਉਹਨਾਂ ਨੇ ਦਰਿਆ ਟੱਪ ਕੇ ਪਾਰਲੇ ਪਾਸੇ ਡੇਰਾ ਕੀਤਾ ਸੀ, ਕਿਉਂਕਿ ਸ਼ਾਮ ਦਾ ਸਮਾਂ ਸੀ, ਉੱਥੋਂ ਜਾਣਾ ਠੀਕ ਨਹੀਂ ਸੀ। ਤੋ ਦਰਿਆ ਦੇ ਕੰਢੇ ਤੇ ਸਾਰੀਆਂ ਫੌਜਾਂ ਉਤਰੀਆਂ ਹੋਈਆਂ, ਮਹਾਰਾਜ ਜੀ ਨੇ ਸਭ ਨੂੰ ਵੇਖਿਆ।
ਖਾਨ ਪਾਨ ਸਤਿਗੁਰ ਕਰੇ ਤੈ ਨਿਸਾ ਬਿਤਾਈ।
ਸ਼ਾਮ ਦਾ ਸਮਾਂ ਸੀ, ਲੰਗਰ ਪ੍ਰਸ਼ਾਦਾ ਸਿੱਖਾਂ ਤਿਆਰ ਕੀਤਾ, ਮਹਾਰਾਜ ਜੀ ਨੂੰ ਪ੍ਰਸ਼ਾਦਾ ਛਕਾਇਆ। ਵੇਖੋ ਨਿੱਕੀ ਨਿੱਕੀ ਗੱਲ ਮਾਂ ਕਵੀ ਜੀ ਲਿਖਦੇ ਹੈ ਕਿ ਪ੍ਰਸ਼ਾਦਾ ਛਕ ਰਹੇ ਨੇ, ਹੁਣ ਦਰਿਆ ਪਾਰ ਕੀਤਾ, ਰਾਤ ਪੈ ਗਈ ਹੈ, ਦਿਨ ਚੜ ਗਿਆ। ਇਹ ਨਿੱਕੀ ਨਿੱਕੀ ਗੱਲ ਲਿਖਣ ਦਾ ਮਤਲਬ ਇਹ ਹੀ ਹੈ ਵੀ ਸਾਨੂੰ ਸਾਰਿਆਂ ਨੂੰ ਸੁਰਤ ਕਰਕੇ ਸਾਰੇ ਦਰਸ਼ਨ ਹੋਈ ਜਾਣ। ਬੜੇ ਸੂਖਮ ਭਾਵ ਦੇ ਨਾਲ ਮਾਂ ਕਵੀ ਜੀ ਨੇ ਪ੍ਰਸੰਗ ਲਿਖੇ ਹੈ। ਤੋ ਗੁਰੂ ਪਾਤਸ਼ਾਹ ਜੀ ਦੀ ਵਡਿਆਈ ਹੈ ਕਿ ਸੁਰਤ ਉੱਥੇ ਨਾਲ ਨਾਲ ਚੱਲੀ ਜਾਵੇ, ਇਦਾਂ ਪ੍ਰਤੀਤ ਹੋਵੇ ਵੀ ਮਾਨੋ ਜਿਵੇਂ ਅਸੀਂ ਵੀ ਨਾਲ ਹੀ ਬੈਠੇ ਹਾਂ, ਮਹਾਰਾਜ ਜੀ ਦੇ ਦਰਿਆ ਪਾਰ ਕਰ ਰਹੇ ਹਾਂ। ਦਰਿਆ ਪਾਰ ਕਰਕੇ ਸਤਲੁਜ ਦੇ ਕੰਢੇ ਤੇ ਉਤਾਰਾ ਕੀਤਾ ਹੋਇਆ, ਫੌਜਾਂ ਉਤਰੀਆਂ ਹੋਈਆਂ, ਲੰਗਰ ਤਿਆਰ ਹੋ ਰਿਹਾ, ਕੋਈ ਘੋੜੇ ਦੀ ਮਾਲਿਸ਼ ਕਰੀ ਜਾਂਦਾ, ਕੋਈ ਦਾਣਾ ਪੱਠਾ ਵੱਢ ਕੇ ਲੈ ਕੇ ਆ ਰਿਹਾ, ਏਦਾਂ ਦਾ ਪਰਮ ਆਨੰਦ ਵਰਤ ਰਿਹਾ। ਤੋ ਲੰਗਰ ਪ੍ਰਸ਼ਾਦਾ ਜਦੋਂ ਤਿਆਰ ਹੋਇਆ, ਸਭ ਨੇ ਛਕਿਆ,
ਪਈ ਪ੍ਰਾਤ ਕਰ ਸੋਚ ਕੋ ਮੱਜੇ ਗੋਸਾਈ।
ਮਹਾਰਾਜ ਜੀ ਨੇ ਰਾਤ ਬਤੀਤ ਕੀਤੀ, ਪਹਿਰ ਰਾਤ ਰਹਿੰਦਿਆਂ ਅੰਮ੍ਰਿਤ ਵੇਲੇ ਉੱਠਣ ਦਾ ਸਾਹਿਬ ਦਾ ਰੋਜ਼ ਦਾ ਨੇਮ ਸੀ। ਦਰਿਆ ਦੇ ਕੰਢੇ ਤੇ ਮਹਾਰਾਜ ਜੀ ਸਰੀਰ ਕਰਕੇ ਵਿਚਰ ਰਹੇ ਨੇ, ਇਸ਼ਨਾਨ ਪਾਨ ਕੀਤਾ ਦਰਿਆ ਦੇ ਜਲ ਨਾਲ, ਸੋਚ ਇਸ਼ਨਾਨ ਕਰਕੇ ਤਿਆਰ ਬਰ ਤਿਆਰ ਹੋਏ।
ਬਸਤ੍ਰ ਸ਼ਸਤ੍ਰ ਕੋ ਪੈਰ ਕੈ ਆਰੂੜ ਤੁਰੰਗਾ।
ਜਦੋਂ ਦਿਨ ਚੜਿਆ, ਸੋਹਣੇ ਬਸਤ੍ਰ ਸ਼ਸਤ੍ਰ ਧਾਰਨ ਕਰਕੇ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਘੋੜੇ ਤੇ ਸਵਾਰ ਹੋਏ ਤੇ ਚੱਲ ਪਏ।
ਗਮਨ ਕੀਨ ਸਤ ਗੁਰ ਪ੍ਰਭੂ ਜਿਨ ਕੋ ਜਸ ਗੰਗਾ।
ਜਿਨ੍ਹਾਂ ਦਾ ਜਸ ਗੰਗਾ ਵਾਂਗੂ ਉਜਵਲ ਹੈ, ਜਿਵੇਂ ਗੰਗਾ ਦਾ ਪਾਣੀ ਚਿੱਟੇ ਰੰਗ ਦਾ ਹੁੰਦਾ, ਗੰਗਾ ਜਿਹੜੀ ਹੈ ਨਾ ਉਹ ਸਵੇਤ ਵਰਣੀ ਹੈ, ਇਸ ਕਰਕੇ ਉਹਨੂੰ ਸਵੇਤ ਰੰਗਨੀ ਵੀ ਕਹਿੰਦੇ ਹੈ। ਜਦੋਂ ਵੀ ਤੁਸੀਂ ਗੰਗਾ ਦੀ ਨਦੀ ਦੇ ਦਰਸ਼ਨ ਕਰੋ, ਉਹਦੇ ਪਾਣੀ ਦਾ ਰੰਗ ਤੁਹਾਨੂੰ ਚਿੱਟਾ ਨਜ਼ਰ ਆਵੇਗਾ। ਜਮਨਾ ਦੇ ਦਰਸ਼ਨ ਕਰੋਗੇ ਤੇ ਜਮਨਾ ਦੇ ਪਾਣੀ ਦਾ ਰੰਗ ਸ਼ਾਮ ਵਰਣੀ ਕਾਲੇ ਰੰਗ ਦਾ। ਜਦੋਂ ਪੌਂਟਾ ਸਾਹਿਬ ਦੇ ਦਰਸ਼ਨ ਕਰੀਏ, ਲਾਗਿਓਂ ਜਮਨਾ ਵਗਦੀ ਹੈ, ਜਮਨਾ ਦੇ ਪਾਣੀ ਦਾ ਰੰਗ ਕਾਲੇ ਜੇ ਰੰਗ ਦਾ ਭਾ ਮਾਰਦਾ ਹੈ। ਜਿਹੜੀ ਸਰਸਵਤੀ ਹੈ ਉਹ ਲਾਲ ਰੰਗ ਦੇ ਪਾਣੀ ਵਾਲੀ ਵਗਦੀ ਹੈ। ਤੋ ਇਸ ਤਰ੍ਹਾਂ ਇਹਨਾਂ ਸਾਰੀਆਂ ਨਦੀਆਂ ਦੇ ਰੰਗ ਵੀ ਵੱਖੋ ਵੱਖਰੇ ਪ੍ਰਕਾਰ ਦੇ ਨੇ। ਹਜ਼ੂਰ ਸਾਹਿਬ ਜਾ ਕੇ ਗੋਦਾਵਰੀ ਦੇ ਦਰਸ਼ਨ ਕਰੀਏ ਤਾਂ ਗੋਦਾਵਰੀ ਦੀ ਨਦੀ ਦੇ ਪਾਣੀ ਦਾ ਰੰਗ ਹੋਰ ਭਾ ਦਾ ਨਜ਼ਰ ਆਉਂਦਾ। ਤੋ ਜਦੋਂ ਉਜਵਲ ਗੱਲ ਕਰਨੀ ਹੋਵੇ ਵੀ ਉਜਵਲ ਜਸ, ਤਾਂ ਫਿਰ ਗੰਗਾ ਦਾ ਪ੍ਰਮਾਣ ਦਿੱਤਾ ਜਾਂਦਾ ਕਿ ਜਿਵੇਂ ਗੰਗਾ ਦਾ ਪਾਣੀ ਬੜਾ ਉਜਵਲ ਚਿੱਟਾ ਹੈ, ਏਦਾਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਿਹੜਾ ਸੁਜਸ ਹੈ ਉਹ ਬਹੁਤ ਉਜਵਲ ਤੇ ਸਫੇਦ ਰੂਪ ਦੇ ਵਿੱਚ ਸੰਸਾਰ ਚ ਉਜਾਗਰ ਹੋ ਰਿਹਾ, ਯਾਨੀ ਕਿ ਨਿਰਮਲ ਜਸ ਹੈ ਸਤਿਗੁਰੂ ਜੀ ਦਾ।
ਜਥਾ ਕਰਮ ਮਗ ਕੋ ਉਲੰਘ ਪਹੁੰਚੇ ਤਬ ਜਾਈ।
ਏਦਾਂ ਪੈਂਡਾ ਤੈਅ ਕਰਦਿਆਂ ਕਰਦਿਆਂ ਗਰੀਬ ਨਵਾਜ ਪਾਤਸ਼ਾਹ ਜਦੋਂ ਸਤਲੁਜ ਦਰਿਆ ਪਾਰ ਕੀਤਾ, ਰਸਤੇ ਚ ਬਹੁਤ ਥਾਵਾਂ ਦਾ ਉਧਾਰ ਕਰਦਿਆਂ ਕਰਤਾਰਪੁਰ ਸਾਹਿਬ ਨਗਰ ਦੇ ਨੇੜੇ ਮਹਾਰਾਜ ਜੀ ਪਹੁੰਚ ਗਏ।
ਸ਼੍ਰੀ ਕਰਤਾਰਪੁਰਾ ਜਹਾਂ ਗੁਰ ਰਚਿਓ ਬਨਾਈ।
ਜਿੱਥੇ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਬਣਾਈ ਨਗਰੀ ਹੈ, ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਦੀ ਵਸਾਈ ਹੋਈ ਪਵਿੱਤਰ ਨਗਰੀ ਹੈ ਕਰਤਾਰਪੁਰ ਸਾਹਿਬ। ਜਲੰਧਰ ਤੋਂ ਅੱਗੇ ਜਾ ਕੇ ਅੰਮ੍ਰਿਤਸਰ ਸਾਹਿਬ ਦੇ ਨੇੜੇ ਬਿਆਸ ਤੋਂ ਪਹਿਲਾਂ ਇਹ ਨਗਰੀ ਹੈ ਮਹਾਰਾਜ ਜੀ ਦੀ ਵਸਾਈ ਹੋਈ ਸ੍ਰੀ ਕਰਤਾਰਪੁਰ ਸਾਹਿਬ। ਇੱਥੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਪਹੁੰਚੇ ਹਨ।
ਸਰਬ ਜਹਾਂ ਪਰਵਾਰ ਹੈ ਗੁਰ ਕੋ ਹਿਤਕਾਰੀ।
ਮਹਾਰਾਜ ਜੀ ਦਾ ਸਾਰਾ ਪਰਿਵਾਰ ਇੱਥੇ ਹੀ ਸੀ, ਕਿਉਂਕਿ ਜਦੋਂ ਮਹਾਰਾਜ ਜੀ ਜੰਗਲ ਦੇ ਇਲਾਕੇ ਨੂੰ ਗਏ ਨੇ ਉਦੋਂ ਪਰਿਵਾਰ ਨੂੰ ਹੁਕਮ ਕੀਤਾ ਸੀ ਕਿ ਤੁਸੀਂ ਕਰਤਾਰਪੁਰ ਸਾਹਿਬ ਜਾ ਕੇ ਨਿਵਾਸ ਕਰੋ। ਤੋ ਮਹਾਰਾਜ ਜੀ ਦਾ ਸਾਰਾ ਪਰਿਵਾਰ ਉਹ ਸ਼੍ਰੀ ਕਰਤਾਰਪੁਰ ਸਾਹਿਬ ਹੀ ਟਿਕਿਆ ਹੋਇਆ ਸੀ। ਮਾਤਾ ਮਰਵਾਈ ਜੀ, ਮਾਤਾ ਨਾਨਕੀ ਜੀ, ਕਿਉਂਕਿ ਵੱਡੇ ਮਾਤਾ ਮਾਤਾ ਦਮੋਦਰੀ ਜੀ ਤਾਂ ਸੱਚਖੰਡ ਗਮਨ ਕਰ ਚੁੱਕੇ ਸਨ। ਜਦੋਂ ਮਹਾਰਾਜ ਜੀ ਡਰੋਲੀ ਸਨ ਤੋ ਮਾਤਾ ਦਮੋਦਰੀ ਜੀ ਉਦੋਂ ਸੱਚਖੰਡ ਗਮਨ ਕਰ ਗਏ ਸੀ। ਭਾਈ ਸਾਈ ਦਾਸ ਜੀ, ਬੀਬੀ ਰਾਮੋ ਜੀ, ਬਾਬਾ ਨਰਾਇਣ ਦਾਸ ਜੀ ਹੋਣੀ, ਇਹਨਾਂ ਇਕੱਠਿਆਂ ਹੀ ਕੁਝ ਦਿਨਾਂ ਦੇ ਵਿੱਚ ਹੀ ਸਾਰੇ ਸਰੀਰਾਂ ਨੇ ਇਹਨਾਂ ਸਾਰੇ ਮਹਾਂਪੁਰਖਾਂ ਸਰੀਰ ਤਿਆਗੇ ਸਨ। ਤੋ ਇੱਥੇ ਦੋ ਮਹਿਲ ਨੇ ਮਹਾਰਾਜ ਜੀ ਦੇ, ਮਾਤਾ ਮਰਵਾਈ ਜੀ ਔਰ ਮਾਤਾ ਨਾਨਕੀ ਜੀ, ਔਰ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਾਰ ਸਾਹਿਬਜ਼ਾਦੇ ਨੇ ਇੱਥੇ, ਬਾਬਾ ਗੁਰਦਿੱਤਾ ਸਾਹਿਬ ਜੀ, ਬਾਬਾ ਸੂਰਜਮੱਲ ਜੀ, ਬਾਬਾ ਅਣੀ ਰਾਏ ਜੀ ਔਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਕਿਉਂਕਿ ਪੰਜਵੇਂ ਸਾਹਿਬਜ਼ਾਦੇ ਬਾਬਾ ਟਲ ਰਾਏ ਸਾਹਿਬ ਜੀ ਸੱਚਖੰਡ ਗਮਨ ਕਰ ਚੁੱਕੇ ਅੰਮ੍ਰਿਤਸਰ ਸਾਹਿਬ। ਤੋ ਮਹਾਰਾਜ ਜੀ ਦਾ ਸਾਰਾ ਪਰਿਵਾਰ ਇੱਥੇ ਸੀ। ਮਾਤਾ ਨੇਤੀ ਜੀ ਜੋ ਧੰਨ ਗੁਰੂ ਹਰਿ ਰਾਏ ਸਾਹਿਬ ਦੇ ਪੂਜਨੀਕ ਮਾਤਾ ਸਨ, ਉਹ ਵੀ ਇੱਥੇ ਸਨ। ਗੁਰੂ ਹਰ ਰਾਏ ਸਾਹਿਬ, ਬਾਬਾ ਧੀਰ ਮੱਲ ਜੀ ਇਹ ਵੀ ਇੱਥੇ ਹਾਜ਼ਰ ਸਨ। ਤੋ ਮਹਾਰਾਜ ਜੀ ਦਾ ਸਾਰਾ ਪਰਿਵਾਰ ਕਰਤਾਰਪੁਰ ਸਾਹਿਬ ਸੀ ਜਦੋਂ ਮਹਾਰਾਜ ਛੇਵੇਂ ਪਾਤਸ਼ਾਹ ਆਏ।
ਹਿਰਦੈ ਪ੍ਰਤੀਖਤ ਰਹਿਤੇ ਕਬ ਦਰਸ ਨਿਹਾਰੀ।
ਪਰਿਵਾਰ ਦੇ ਮਨ ਚ ਉਡੀਕ ਸੀ, ਹਰ ਵੇਲੇ ਉਡੀਕਦੇ ਰਹਿੰਦੇ ਸੀ ਕਿ ਕਦੋਂ ਆਉਣਗੇ ਛੇਵੇਂ ਪਾਤਸ਼ਾਹ ਔਰ ਅਸੀਂ ਉਹਨਾਂ ਦੇ ਦਰਸ਼ਨ ਕਰਾਂਗੇ। ਕਿਉਂਕਿ ਜੰਗਾਂ ਯੁੱਧਾਂ ਦਾ ਪਤਾ ਲੱਗਾ ਵੀ ਉਧਰ ਜੰਗ ਹੋਇਆ, ਹੁਣ ਜੰਗ ਵਿੱਚ ਮਨ ਨੂੰ ਫਿਕਰ ਤਾਂ ਆਉਂਦਾ ਹੀ ਆ ਮਾਤਾ ਜੀ ਹੋਣਾ ਦੇ ਕਿ ਜੰਗ ਹੋਣਾ, ਉਸ ਜੰਗ ਚ ਖਬਰੇ ਕੀ ਬਣਿਆ, ਕਿਹੜੇ ਕਿਹੜੇ ਸਿੱਖ ਸ਼ਹੀਦ ਹੋਏ ਆ, ਮਨ ਦੇ ਵਿੱਚ ਉਡੀਕ ਲੱਗੀ ਰਹਿੰਦੀ ਸਾਰੇ ਪਰਿਵਾਰ ਦੇ।
ਬਨਤਾ ਨੁਖਾ ਸਪੁੱਤਰ ਬਸ ਔਰ ਪੁੱਤਰ ਅਛੇਰੇ।
ਮਹਾਰਾਜ ਜੀ ਦੇ ਮਹਿਲ, ਮਹਾਰਾਜ ਜੀ ਦੀ ਨੂੰਹ ਰਾਣੀ ਔਰ ਇਸ ਨੂੰਹ ਰਾਣੀਆਂ, ਮਹਾਰਾਜ ਜੀ ਦੇ ਪੋਤਰੇ, ਬੜਾ ਵੱਡਾ ਪਰਿਵਾਰ ਮਹਾਰਾਜ ਛੇਵੇਂ ਪਾਤਸ਼ਾਹ ਜੀ ਦਾ ਇੱਥੇ ਨਿਵਾਸ ਕਰਦਾ ਉਡੀਕਦਾ ਹੈ।
ਕਬ ਕਰ ਹੈ ਆਗਵਨ ਕੋ ਇਮ ਚੈਤ ਕਨੇਰੇ।
ਸਾਰਿਆਂ ਦੇ ਮਨ ਚ ਇੱਛਾ ਕਦੋਂ ਆਉਣਗੇ ਗੁਰੂ ਹਰਗੋਬਿੰਦ ਸਾਹਿਬ, ਕਦੋਂ ਸਾਨੂੰ ਉਹਨਾਂ ਦੀ ਸੋਹਣੀ ਮੂਰਤ ਦੇ ਦਰਸ਼ਨ ਹੋਣਗੇ।
ਗੁਰੂ ਦੂਰ ਪੁਰ ਤੇ ਹੁਤੇ ਤੋਂਸਾ ਤੁੰਕਾਰੇ।
ਸਤਿਗੁਰੂ ਜੀ ਜਦੋਂ ਆਏ ਕਰਤਾਰਪੁਰ ਸਾਹਿਬ ਨਗਰ ਤੋਂ ਹਾਲੇ ਕੁਝ ਦੂਰੀ ਤੇ ਹੀ ਸਨ, ਨਗਾਰੇ ਦੇ ਉੱਤੇ ਜਦੋਂ ਨਗਾਰਚੀ ਨੇ ਚੋਭਾ ਮਾਰੀਆਂ।
ਨਰਨ ਸੁਨੀ ਤੁਨ ਕਾਨ ਮੈਂ ਚਿਤਕੀਨ ਵਿਚਾਰੇ।
ਨਗਰ ਨਿਵਾਸੀਆਂ ਨੇ ਜਦੋਂ ਕੰਨਾਂ ਚ ਆਵਾਜ਼ ਸੁਣੀ ਨਗਾਰੇ ਦੀ, ਇਕਦਮ ਨਗਰ ਨਿਵਾਸੀਆਂ ਦੇ ਮਨ ਚ ਵਿਚਾਰ ਚੱਲੇ।
ਨਿਸ਼ਚੈ ਕਰ ਆਗਵਨ ਗੁਰ ਬੜ ਆਨੰਦ ਰਾਚੇ।
ਨਗਾਰੇ ਦੀ ਆਵਾਜ਼ ਸੁਣ ਕੇ ਸਭ ਨੇ ਨਿਸ਼ਚਾ ਕੀਤਾ ਵੀ ਇਹ ਤਾਂ ਗੁਰੂ ਹਰਗੋਬਿੰਦ ਸਾਹਿਬ ਹੀ ਜਾਪਦੇ ਆ, ਨਗਾਰਾ ਉਹਨਾਂ ਦਾ ਹੀ ਵੱਜ ਰਿਹਾ ਹੈ। ਸੁਣ ਕੇ ਸਭ ਦੇ ਅੰਦਰ ਆਨੰਦ ਹੀ ਆਨੰਦ ਉਪਜਾਇਆ। ਕਰਤਾਰਪੁਰ ਸਾਹਿਬ ਮਹਾਰਾਜ ਜੀ ਦੀ ਸਿੱਖੀ ਸੇਵਕੀ ਸੀ, ਸੰਗਤ ਵਸਦੀ ਸੀ, ਸਭ ਦੇ ਅੰਦਰ ਆਨੰਦ ਵਰਤ ਗਿਆ ਜਦੋਂ ਸੁਣਿਆ ਨਗਾਰੇ ਦੀ ਆਵਾਜ਼ ਨੂੰ।
ਮਨੋ ਮੋਰ ਕੰਨ ਕੋਰ ਤੇ ਕਰ ਸ਼ੋਰ ਉਬਾਚੇ।
ਕਹਿੰਦੇ ਮਨ ਨੂੰ ਜਿਵੇਂ ਬੱਦਲਾਂ ਦੀ ਗੜਗੜਾਹਟ ਨੂੰ ਸੁਣ ਕੇ ਮੋਰ ਨੱਚਦੇ ਆ ਨਾ ਤੇ ਬੋਲਦੇ ਨੇ, ਮੋਰ ਬਬੀਹੇ ਬੋਲਦੇ ਵੇਖ ਬੱਦਲ ਕਾਲੇ, ਏਦਾਂ ਨਗਾਰੇ ਦੀ ਆਵਾਜ਼ ਮਨ ਨੂੰ ਬੱਦਲਾਂ ਦੀ ਗਰਜ ਸੀ। ਔਰ ਕਰਤਾਰਪੁਰ ਸਾਹਿਬ ਦੀ ਸੰਗਤ ਮਨ ਨੂੰ ਮੋਰਾਂ ਦੇ ਮਨਿੰਦਾ, ਕਹਿੰਦੇ ਏਦਾਂ ਪ੍ਰਸੰਨ ਹੋਏ, ਏਦਾਂ ਖੁਸ਼ ਹੋਏ।
ਇਤੇ ਉਤ ਦੋਰਤ ਨਰ ਫਿਰੇ ਕੋ ਕਾਹੀ ਸੁਣਾਵੇ।
ਇਧਰ ਉਧਰ ਭੱਜੇ ਫਿਰਦੇ, ਉਹ ਕਹਿੰਦੇ ਵੀ ਕੀ ਗੱਲ ਭੱਜ ਕੇ ਚੱਲਿਆ। ਉਹ ਕਹਿੰਦਾ ਤੈਨੂੰ ਨਗਾਰੇ ਦੀ ਆਵਾਜ਼ ਨਹੀਂ ਸੁਣੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਆ ਰਹੇ। ਉਹ ਕਹਿੰਦਾ ਠਹਿਰ ਮੈਨੂੰ ਵੀ ਲਈ ਚੱਲੀ। ਕਹਿੰਦਾ ਖਬਰੇ ਤੂੰ ਕਦੋਂ ਆਉਣਾ, ਮੈਂ ਤਾਂ ਚੱਲਿਆ, ਮੈਂ ਨਹੀਂ ਰਹਿ ਸਕਦਾ ਗੁਰੂ ਦਰਸ਼ਨਾਂ ਤੋਂ ਬਿਨਾਂ, ਤੂੰ ਆਉਂਦਾ ਰਹੀ। ਕਹਿੰਦੇ ਏਦਾਂ ਭਾਜੜ ਪੈ ਗਈ, ਇਕਦਮ ਦਰਸ਼ਨ ਕਰਨ ਦੀ ਉਤਾਵਲਾਪਨ ਸਿੱਖਾਂ ਚ ਜਾਗਿਆ।
ਕਰਤ ਕੁਲਾਹਲ ਆਪ ਮੈਂ ਸ਼੍ਰੀ ਸਤਿਗੁਰ ਆਵੇ।
ਏਦਾਂ ਭੱਜੇ ਹੀ ਫਿਰਦੇ ਇੱਕ ਦੂਜੇ ਦੇ ਨਾਲ, ਅੱਗੇ ਨੂੰ ਵੱਧ ਵੱਧ ਕੇ ਜਾਂਦੇ, ਸਭ ਦੇ ਮਨ ਚ ਇੱਕੋ ਹੀ ਚਾਅ ਵੀ ਗੁਰੂ ਪਾਤਸ਼ਾਹ ਆ ਗਏ, ਧੰਨ ਗੁਰੂ ਹਰਗੋਬਿੰਦ। ਜਿਵੇਂ ਚਾਅ ਜਾ ਨਹੀਂ ਚੜ ਜਾਂਦਾ ਜਿਵੇਂ ਨੱਚਦੇ ਹੀ ਫਿਰਨ, ਏਦਾਂ ਕਹਿੰਦੇ ਚਾਅ ਚੜ ਗਿਆ ਸਾਰੇ ਸਿੱਖਾਂ ਦੇ ਹਿਰਦਿਆਂ ਵਿੱਚ।
ਸਗਰੇ ਪੁਰ ਮੈਂ ਸੁਧ ਪਈ ਸਭ ਤਿਆਗਿਓ ਕਾਜਾ।
ਸਾਰੇ ਨਗਰ ਵਿੱਚ ਸੁਧ ਪਸਰ ਗਈ, ਜਿੰਨੇ ਜਿੰਨੇ ਕਿਸੇ ਦੇ ਘਰ ਦੇ ਕੰਮ ਸਨ ਸਭ ਛੱਡ ਦਿੱਤੇ, ਜਿਹੜਾ ਕੰਮ ਜਿੰਨਾ ਸੀ ਓਨਾ ਹੀ ਛੱਡ ਦਿੱਤਾ। ਜੇ ਕੋਈ ਪਸ਼ੂ ਵੀ ਚੋਂਦਾ ਸੀ ਉਹਦੀ ਅੱਧਾ ਹੀ ਚੋ ਕੇ ਤੇ ਬਾਲਟੀ ਪਾਸੇ ਰੱਖ ਕੇ ਤੁਰ ਪਿਆ ਵੀ ਛੇਤੀ ਚੱਲੀਏ। ਜੇ ਕੋਈ ਸਵਾਣੀ ਆਟਾ ਗੁੰਨਦੀ ਉਹਨੇ ਵਿੱਚ ਹੀ ਛੱਡ ਦਿੱਤਾ, ਹੱਥ ਲਿਬੜੇ ਆਟੇ ਨਾਲ ਹੀ, ਕੋਈ ਨੀ ਆ ਕੇ ਗੁੰਨ ਲਾਂਗੀਆਂ, ਚਲੋ ਚੱਲੀਏ ਛੇਤੀ ਮਹਾਰਾਜ ਜੀ ਦੇ ਦਰਸ਼ਨ ਕਰਨ ਚੱਲੀਏ। ਏਦਾਂ ਕਹਿੰਦੇ ਕੰਮ ਕਾਰ ਵਿੱਚ ਹੀ ਛੱਡ ਕੇ ਸਭ ਦੌੜੇ ਆਉਂਦੇ ਹਨ।
ਤਤ ਪਰ ਇੱਕ ਗੁਰ ਦੇਖ ਬੇ ਰਈਅਤ ਨਿਜ ਰਾਜਾ।
ਕਹਿੰਦੇ ਜਿਵੇਂ ਮਾਨੋ ਕੋਈ ਰਈਅਤ ਆਪਣੇ ਰਾਜੇ ਨੂੰ ਵੇਖਣ ਆਉਂਦੀ ਹੈ ਨਾ, ਕਿਉਂਕਿ ਕਰਤਾਰਪੁਰ ਸਾਹਿਬ ਚ ਜਿੰਨੀ ਸੰਗਤ ਹੈ ਉਹ ਗੁਰੂ ਸਾਹਿਬ ਦੀ ਰਈਅਤ ਹੈ, ਮਹਾਰਾਜ ਜੀ ਦਾ ਨਗਰ ਹੈ ਨਾ, ਵੱਡਿਆਂ ਦਾ ਵਸਾਇਆ, ਤੇ ਸਤਿਗੁਰੂ ਇਸ ਨਗਰ ਦੇ ਰਾਜੇ ਨੇ, ਕੱਲੇ ਇਸ ਨਗਰ ਦੇ ਥੋੜੀ ਰਾਜੇ, ਉਹ ਪੂਰੇ ਬ੍ਰਹਿਮੰਡ ਦੇ ਰਾਜੇ ਹੈ। ਕਹਿੰਦੇ ਜਿਵੇਂ ਰਈਅਤ ਰਾਜੇ ਨੂੰ ਵੇਖਣ ਆਉਂਦੀ ਹੈ, ਏਦਾਂ ਕਰਤਾਰਪੁਰ ਸਾਹਿਬ ਦੀ ਸੰਗਤ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਆ ਰਹੀ ਹੈ।
ਸ਼੍ਰੀ ਗੁਰ ਦਿੱਤਾ ਹਿਆ ਚੜ੍ਹਿਓ ਸੂਰਜ ਮਲ ਸੰਗਾ।
ਬਾਬਾ ਗੁਰਦਿੱਤਾ ਜੀ ਵੀ ਘੋੜੇ ਤੇ ਚੜ੍ਹੇ ਕੇ ਅੱਗੇ ਜਾ ਕੇ ਮਹਾਰਾਜ ਜੀ ਨੂੰ ਲੈਣ ਜਾਈਏ, ਨਾਲ ਬਾਬਾ ਸੂਰਜਮਲ ਸਾਹਿਬ ਜੀ ਉਹ ਵੀ ਚੱਲੇ ਹਨ।
ਤੀਗ ਬਹਾਦਰ ਤੁਰਤ ਚੜ ਮੰਗਵਾਈ ਤੁਰੰਗਾ।
ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਵੀ ਘੋੜਾ ਮੰਗਾ ਲਿਆ ਪਿਤਾ ਗੁਰਦੇਵ ਦੇ ਦਰਸ਼ਨ ਕਰਨ ਲਈ, ਉਹ ਵੀ ਘੋੜੇ ਤੇ ਚੜ ਪਏ।
ਅਪਰ ਲੋਕ ਬੋ ਚੜ ਚਲੇ ਹੋਈ ਇਨਕੀ ਸਾਥਾ।
ਜਿਨ੍ਹਾਂ ਕੋਲ ਆਪੋ ਆਪਣੀਆਂ ਸਵਾਰੀਆਂ ਘੋੜੇ ਸਭ ਚੜ ਕੇ ਬੜੀ ਤੇਜ਼ੀ ਨਾਲ ਚੱਲੇ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ, ਅੱਗੇ ਜਾ ਕੇ ਗੁਰਦੇਵ ਨੂੰ ਲੈਣ ਲਈ ਗਏ।
ਲੀ ਪ੍ਰਸਾਦ ਮਨ ਭਾਵ ਤੇ ਅਵਲੋਕਨ ਨਾਥਾ।
ਮਨ ਭਾਉਂਦਾ ਪ੍ਰਸ਼ਾਦ ਲੈ ਕੇ, ਕੋਈ ਮਠਿਆਈ ਲੈ ਕੇ ਚੱਲਿਆ, ਕੋਈ ਪਕਵਾਨ ਲੈ ਕੇ ਚੱਲਿਆ, ਕੋਈ ਫੁੱਲਾਂ ਦੀ ਮਾਲਾ ਲੈ ਕੇ ਚੱਲਿਆ, ਏਦਾਂ ਸਭ ਦੌੜ ਦੌੜ ਕੇ ਆ ਰਹੇ ਮਹਾਰਾਜ ਜੀ ਦੇ ਦਰਸ਼ਨਾਂ ਨੂੰ।
ਆਏ ਅਗਾਉ ਗੁਰ ਮਿਲੇ ਪਗ ਪੰਕਜ ਬੰਦੇ।
ਆ ਕੇ ਅੱਗੇ ਮਹਾਰਾਜ ਜੀ ਦੇ ਦਰਸ਼ਨ ਕਰਨ ਲਈ ਮਿਲਦੇ, ਮਹਾਰਾਜ ਜੀ ਦੇ ਚਰਨਾਂ ਤੇ ਵੰਦਨਾ ਕਰਦੇ, ਗੁਰੂ ਚਰਨਾਂ ਤੇ ਪ੍ਰਣਾਮ ਕਰਦੇ ਨੇ ਸਿੱਖ।
ਸ੍ਰੀ ਹਰਗੋਬਿੰਦ ਚੰਦ ਪਿਖ ਆਨੰਦ ਬਿਲੰਦੇ।
ਚੰਦਰਮਾ ਦੇ ਸਮਾਨ ਗੁਰੂ ਹਰਗੋਬਿੰਦ ਸਾਹਿਬ ਦੇ ਸੋਹਣੇ ਸਰੂਪ ਦੇ ਦਰਸ਼ਨ ਕਰਕੇ ਜਿੰਨੀ ਸੰਗਤ ਜਿੰਨੇ ਗੁਰਸਿੱਖ ਨੇ ਸਭ ਆਨੰਦਿਤ ਹੋ ਰਹੇ ਹਨ।
ਕੁਸ਼ਲ ਪ੍ਰਸ਼ਨ ਕਰ ਸਭਨ ਸੋ ਆਗੇ ਪੁਨ ਚਾਲੇ।
ਮਹਾਰਾਜ ਜੀ ਸਭ ਨੂੰ ਪੁੱਛਦੇ ਹਾਲ ਚਾਲ ਪੁੱਛਦੇ, ਏਦਾਂ ਕੱਲੇ ਕੱਲੇ ਦਾ ਹਾਲ ਚਾਲ ਪੁੱਛ ਕੇ ਮਹਾਰਾਜ ਫਿਰ ਨਗਰ ਵਾਲੇ ਪਾਸੇ ਨੂੰ ਚੱਲ ਪਏ, ਕਿਉਂਕਿ ਨਗਰ ਤੋਂ ਵਾਹਵਾ ਕਾਫੀ ਦੂਰ ਤੱਕ 2-2.5 ਕੋਹ ਅੱਗੇ ਤੱਕ ਸੰਗਤ ਆਈ ਲੈਣ ਵਾਸਤੇ।
ਨਿਕਸੇ ਪੁਰ ਤੇ ਬ੍ਰਿੰਦ ਨਰ ਗਮਨੇ ਪਗ ਨਾਲੇ।
ਨਗਰ ਤੋਂ ਸਾਰੀ ਨਗਰ ਖਾਲੀ ਹੋ ਗਿਆ ਸਾਰਾ, ਸਾਰੇ ਆ ਗਏ ਘਰ ਖਾਲੀ ਛੱਡ ਕੇ, ਸੁੰਜੇ ਛੱਡ ਕੇ, ਤੇ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਅੱਗੇ ਆਏ। ਪਾਤਸ਼ਾਹ ਘੋੜੇ ਤੇ ਚੜ ਕੇ ਜਾਂਦੇ, ਸੰਗਤ ਨਾਲ ਨਾਲ ਪੈਦਲ ਜਾ ਰਹੀ ਹੈ, ਪੈਰਾਂ ਚ ਜੋੜਾ ਤੱਕ ਨਹੀਂ ਪਾਇਆ ਬਹੁਤ ਸਾਰੇ ਸਿੱਖਾਂ ਨੇ, ਤੋ ਮਹਾਰਾਜ ਜੀ ਦੇ ਨਾਲ ਨਾਲ ਪੈਦਲ ਚੱਲੇ ਜਾਂਦੇ ਹੈ, ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਦੇ ਜਾ ਰਹੇ ਨੇ, ਨਾਲੇ ਜਪਦੇ ਜਾ ਰਹੇ ਨੇ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।
ਨਾਲ ਭਜਨ ਕਰਦੇ ਨਾਮ ਜਪਦੇ ਆ ਰਹੇ ਹਨ।
ਸੋ ਆਗੇ ਆਵਤ ਮਿਲੇ ਦੇ ਪੀਟ ਅਗੇਰੇ।
ਬਹੁਤ ਸਾਰੇ ਸਿੱਖ ਅੱਗੋਂ ਆ ਕੇ ਮਿਲਦੇ ਨੇ, ਕਈ ਤਰ੍ਹਾਂ ਦੀਆਂ ਪਿਟਾਵਾਂ ਲੈ ਕੇ ਮਹਾਰਾਜ ਜੀ ਨੂੰ ਮਿਲਦੇ ਹਨ।
ਚਰਨ ਸਰੋਜਨ ਪਰਸ ਤੇ ਤਰ ਮੋਦ ਕਨੇਰੇ।
ਸਤਿਗੁਰੂ ਜੀ ਦੇ ਸੋਹਣੇ ਜੇ ਚਰਨ ਕਮਲਾਂ ਨੂੰ ਪਰਸਦੇ ਤੇ ਪਰਸ ਕੇ ਆਨੰਦ ਹੀ ਬਣ ਜਾਂਦਾ, ਹਿਰਦੇ ਚ ਖੇੜਾ ਹੀ ਬਣ ਜਾਂਦਾ ਹੈ।
ਸਭ ਸੋ ਸਤਿਗੁਰ ਬੋਲ ਕਰ ਪ੍ਰਿਯ ਬਾਕ ਬਿਸਾਲੇ।
ਮਹਾਰਾਜ ਸਭ ਨਾਲ ਬਚਨ ਬਿਲਾਸ ਕਰਦੇ, ਬੜੇ ਪਿਆਰੇ ਪਿਆਰੇ ਬਚਨ, ਜਿਹਦਾ ਹਾਲ ਚਾਲ ਪੁੱਛਦੇ ਉਹ ਇੰਨੀ ਖੁਸ਼ੀ ਵਿਚ ਆ ਕੇ ਦੂਜਿਆਂ ਨੂੰ ਦੱਸਦਾ, ਕਹਿੰਦੇ ਸਤਿਗੁਰੂ ਜੀ ਨੇ ਮੈਨੂੰ ਵੀ ਪੁੱਛਿਆ, ਮੈਨੂੰ ਵੀ ਮਹਾਰਾਜ ਜੀ ਨੇ ਆਵਾਜ਼ ਮਾਰ ਕੇ ਮੇਰਾ ਹਾਲ ਚਾਲ ਪੁੱਛਿਆ, ਮਹਾਰਾਜ ਨੇ ਮੇਰੇ ਤੇ ਵੀ ਬੜੀ ਕਿਰਪਾ ਕੀਤੀ। ਉਹ ਤਾਂ ਖੁਸ਼ੀ ਨਾਲ ਅੰਗਾਂ ਵਿਚ ਨੀ ਖੁਸ਼ੀ ਮੇਵਦੀ, ਕੋਈ ਕਹਿੰਦਾ ਮੇਰੇ ਵੱਲ ਵੀ ਸਤਿਗੁਰਾਂ ਵੇਖਿਆ ਸੀ, ਮੇਰੇ ਵੱਲ ਵੇਖ ਕੇ ਮਹਾਰਾਜ ਜੀ ਮੁਸਕਰਾਏ ਸਨ, ਮੇਰੇ ਨਾਲ ਤਾਂ ਬਚਨ ਵੀ ਕੀਤੇ ਆ, ਏਦਾਂ ਚਾਅ ਚੜਿਆ ਹੋਇਆ ਸਿੱਖਾਂ ਦੇ ਹਿਰਦਿਆਂ ਵਿਚ।
ਚਲੇ ਅਗਾਰੀ ਕੋ ਪ੍ਰਭੂ ਬੜ ਸ਼ੋਭਾ ਨਾਲੇ।
ਮਹਾਰਾਜ ਜੀ ਅੱਗੇ ਅੱਗੇ ਜਾ ਰਹੇ ਨੇ, ਸੰਗਤ ਨਾਲ ਨਾਲ ਪਿੱਛੇ ਪਿੱਛੇ ਜਾ ਰਹੀ, ਬੜੀ ਸੋਭਾ, ਬਹੁਤ ਉੱਚੀ ਸੋਭਾ ਮਹਾਰਾਜ ਜੀ ਦੇ ਦਰਬਾਰ ਦੀ ਨਜ਼ਰ ਆ ਰਹੀ ਹੈ।
ਸੈਨਾ ਸਭ ਪਸ਼ਚਾਤ ਕਰ ਏਕਲ ਹੋਏ ਆਗੇ।
ਮਹਾਰਾਜ ਜੀ ਦੀ ਸੈਨਾ ਸਾਰੀ ਪਿੱਛੇ ਹੈ, ਸਤਿਗੁਰੂ ਜੀ ਇਕੱਲੇ ਹੀ ਨੇ ਘੋੜੇ ਤੇ ਅੱਗੇ।
ਧਰ ਧਰ ਪਹੁੰਚੇ ਪ੍ਰੇਮ ਜੋ ਪਗ ਪੰਕਜ ਲਾਗੇ।
ਜਿਹੜਾ ਸਿੱਖ ਅੱਗੋਂ ਆਉਂਦਾ ਆ ਕੇ ਮਹਾਰਾਜ ਜੀ ਦਾ ਰਕਾਬਾਂ ਵਿਚ ਹੀ ਚਰਨ ਹੁੰਦਾ ਤੇ ਰਕਾਬ ਵਿਚ ਹੀ ਮਹਾਰਾਜ ਜੀ ਦੇ ਚਰਨ ਨੂੰ ਪਕੜ ਕੇ ਮੱਥਾ ਟੇਕਦੇ।
ਆਏ ਪ੍ਰਵੇਸ਼ੇ ਪੁਰੀ ਦਰ ਜਨ ਉਦਿਓ ਸੋ ਚੰਦੂ।
ਮਹਾਰਾਜ ਜੀ ਨਗਰ ਚ ਆ ਗਏ, ਜਦੋਂ ਨਗਰ ਚ ਪ੍ਰਵੇਸ਼ ਹੋਏ ਨਾ ਏਦਾਂ ਜਾਪਦਾ ਜਿਵੇਂ ਨਗਰ ਚ ਚੰਦਰਮਾ ਉਦੇ ਹੋ ਗਿਆ, ਏਦਾਂ ਜਾਪਦਾ ਜਿਵੇਂ ਪੁੰਨਿਆਂ ਦਾ ਚੰਨ ਚੜ ਗਿਆ ਹੋਵੇ, ਕੱਤਕ ਦੀ ਪੁੰਨਿਆਂ ਦਾ ਨਗਰ ਵਿਚ ਇੰਨਾ ਪ੍ਰਕਾਸ਼ ਇੰਨਾ ਆਨੰਦ ਵਰਤਿਆ।
ਨਿਜ ਦਰ ਦਰ ਦਾਰਾ ਖਰੀ ਲੇ ਮਾਲ ਬਿਲੰਦੂ।
ਮਾਈਆਂ ਬੀਬੀਆਂ ਆਪਣੇ ਘਰਾਂ ਦੇ ਦਰਾਂ ਤੇ ਖੜੀਆਂ, ਹੱਥਾਂ ਵਿਚ ਉਹਨਾਂ ਦੇ ਫੁੱਲਾਂ ਦੀਆਂ ਮਾਲਾਵਾਂ, ਕਈਆਂ ਦੇ ਹੱਥਾਂ ਦੇ ਵਿਚ ਫੁੱਲਾਂ ਦੀ ਬੁੱਕ ਭਰੀ ਹੋਈ ਹੈ।
ਪੈਰਾਵਤ ਗੁਰ ਕੀ ਗਰੇ ਗਨ ਪੁਸ਼ਪ ਵਸਾਵੇ।
ਉਹ ਮਾਲਾਵਾਂ ਲਿਆ ਕੇ ਮਹਾਰਾਜ ਜੀ ਨੂੰ ਭੇਟਾ ਕਰਦੇ, ਪਾਤਸ਼ਾਹ ਦੇ ਉੱਤੇ ਫੁੱਲਾਂ ਦੀ ਵਰਖਾ ਕਰਦੀਆਂ ਹਨ।
ਬਾਰ ਬਾਰ ਕਰ ਆਰਤੀ ਸਨਮੁਖ ਦਰਸਾਵੇ।
ਮਹਾਰਾਜ ਜੀ ਦੀ ਆਰਤੀ ਕਰਦੇ, ਆਰਤ ਹਾਰ ਕੀ ਆਰਤੀ ਉਤਾਰੀ ਹੈ, ਜਿਹੜੇ ਦੁੱਖ ਹਾਰ ਲੈਣ ਵਾਲੇ ਸਤਿਗੁਰੂ ਜੀ ਨੇ ਉਹਨਾਂ ਦੀ ਆਰਤੀ ਕਰਦੇ ਹਨ।
ਬਲਿਹਾਰੀ ਹੋਏ ਪ੍ਰੇਮ ਸੋ ਗੁਰਮੂਰਤ ਹੀਰੇ।
ਸਤਿਗੁਰੂ ਜੀ ਦੀ ਸੋਹਣੀ ਮੂਰਤ ਦੇ ਦਰਸ਼ਨ ਕਰਕੇ ਗੁਰਸਿੱਖ ਬਲਿਹਾਰ ਜਾਂਦੇ, ਜਿੰਨੀਆਂ ਸੰਗਤਾਂ ਨੇ ਸਭ ਵਾਰੇ ਵਾਰੇ ਜਾਂਦੀਆਂ ਬਲਿਹਾਰ ਜਾਂਦੀਆਂ ਹਨ।
ਸੁਨੀ ਲੁਰਾਈ ਤੁਰਕ ਗਨ ਕਰ ਫਤਿਹ ਕਨੇਰੇ।
ਪਤਾ ਕਰਦੇ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਤੁਰਕਾਂ ਨਾਲ ਜੰਗ ਲੜ ਕੇ ਆਇਆ, ਬੜਾ ਵੱਡਾ ਜੰਗ ਹੋਇਆ ਔਰ ਉਸ ਜੰਗ ਵਿਚ ਮਹਾਰਾਜ ਜੀ ਫਤਿਹ ਪ੍ਰਾਪਤ ਕਰਕੇ ਆਏ। ਤੋ ਫਤਿਹ ਪ੍ਰਾਪਤ ਕਰਕੇ ਆਏ ਨੇ, ਇਸ ਕਰਕੇ ਬੜੀ ਖੁਸ਼ੀ ਹੈ ਸੰਗਤ ਵਿਚ। ਗੁਰਸਿੱਖ ਵਧਾਈਆਂ ਦਿੰਦੇ, ਇੱਕ ਜੰਗ ਦੀ ਫਤਿਹ ਦੀਆਂ ਵਧਾਈਆਂ, ਦੂਜਾ ਸਤਿਗੁਰੂ ਜੀ ਚਿਰਾਂ ਬਾਅਦ ਆਏ ਨੇ ਨਗਰ ਵਿਚ, ਸਤਿਗੁਰਾਂ ਦੇ ਨਗਰ ਵਿਚ ਆਉਣ ਦੀਆਂ ਵਧਾਈਆਂ। ਇਉਂ ਆਪਸ ਵਿਚ ਗੁਰਸਿੱਖ ਇੱਕ ਦੂਜੇ ਨੂੰ ਦੇ ਕੇ ਮਿਲਦੇ ਹਨ।
ਸਾਦਰ ਸਬਨ ਬਿਲੋਕ ਤੇ ਬੋਲਤ ਕੈਸਾ ਥਾ।
ਮਹਾਰਾਜ ਜੀ ਸਭ ਨੂੰ ਬੜੇ ਸਤਿਕਾਰ ਨਾਲ ਅਦਬ ਨਾਲ ਵੇਖਦੇ ਤੇ ਸਭ ਨਾਲ ਬੜੇ ਪ੍ਰੇਮ ਨਾਲ ਮਹਾਰਾਜ ਜੀ ਬਚਨ ਬਿਲਾਸ ਕਰਦੇ ਹਨ।
ਸਨੇ ਸਨੇ ਪੁਰ ਕੋ ਚਲਤ ਹਰਖਤ ਗੁਰਨਾਥਾ।
ਮਹਾਰਾਜ ਜੀ ਬਿਲਕੁਲ ਸਹਿਜੇ ਸਹਿਜੇ ਚਲਦੇ ਕਿ ਜਿੰਨੀ ਸੰਗਤ ਹੈ ਸਭ ਦਰਸ਼ਨ ਕਰ ਲਵੇ। ਜਿਵੇਂ ਨਗਰ ਕੀਰਤਨ ਚ ਮਹਾਰਾਜ ਜੀ ਦੀ ਸਵਾਰੀ ਜਾਂਦੀ ਨਾ, ਸਹਿਜੇ ਸਹਿਜੇ ਪਾਲਕੀ ਨੂੰ ਲੈ ਕੇ ਜਾਂਦੇ ਜਿੱਥੇ ਸੰਗਤ ਨੇ ਦਰਸ਼ਨ ਕਰਨੇ ਹੁੰਦੇ। ਏਦਾਂ ਪਾਤਸ਼ਾਹ ਸਹਿਜੇ ਸਹਿਜੇ ਤੁਰੇ ਜਾਂਦੇ, ਸਾਰੀ ਸੰਗਤ ਨੂੰ ਦਰਸ਼ਨ ਦਦਾਰੇ ਦੇ ਕੇ ਜਾ ਰਹੇ ਨੇ।
ਦੀਤ ਮੋਦ ਕੋ ਪੁਰ ਜਨਨ ਬੂਜਤ ਸੁਖ ਸ਼ਾਂਤੀ।
ਨਗਰ ਨਿਵਾਸੀਆਂ ਨੂੰ ਆਨੰਦ ਬਖਸ਼ਦੇ, ਸਭ ਦੀ ਸੁਖ ਸ਼ਾਂਤੀ ਪੁੱਛਦੇ ਤੇ ਸੁਣਨ ਵਾਲੇ ਅੱਗੋਂ ਕਹਿੰਦੇ ਮਹਾਰਾਜ ਤੁਹਾਡੀ ਕਿਰਪਾ ਨਾਲ ਸੁਖ ਨੇ, ਤੁਮਰੀ ਕਿਰਪਾ ਮਹਿ ਸੁਖ ਕਨੇਰੇ। ਮਹਾਰਾਜ ਤੁਹਾਡੀ ਕਿਰਪਾ ਨਾਲ ਸ਼ਾਂਤੀ ਹੈ।
ਇਮ ਪ੍ਰਾਪਤ ਆਪਣੇ ਮਹਿਲ ਪਹੁੰਚੇ ਰਿਪਕਾਤੀ।
ਦੁਸ਼ਮਣਾਂ ਦਾ ਨਾਸ਼ ਕਰਨ ਵਾਲੇ ਰਿਪਕਾਤੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪਣਿਆਂ ਮਹਿਲਾਂ ਚ ਕਰਤਾਰਪੁਰ ਸਾਹਿਬ ਆਏ ਹਨ।
ਸ੍ਰੀ ਗ੍ਰੰਥ ਸਾਹਿਬ ਜਹਾਂ ਤੈ ਪੂਰਬ ਆਏ।
ਕਰਤਾਰਪੁਰ ਸਾਹਿਬ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਨਾਲ ਲੈ ਕੇ ਇੱਥੇ ਹਾਜ਼ਰ ਕੀਤਾ ਸੀ। ਜਿਹੜਾ ਸਰੂਪ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਲਿਖਵਾਇਆ ਸੀ ਨਾ ਭਾਈ ਗੁਰਦਾਸ ਜੀ ਪਾਸੋਂ, ਉਹ ਸਰੂਪ ਪਰਿਵਾਰ ਨਾਲ ਜਦੋਂ ਮਹਾਰਾਜ ਅੰਮ੍ਰਿਤਸਰ ਸਾਹਿਬ ਤੋਂ ਆਏ ਨੇ ਛੇਵੇਂ ਪਾਤਸ਼ਾਹ, ਤਾਂ ਉਹ ਪਾਵਨ ਸਰੂਪ ਸਤਿਗੁਰੂ ਜੀ ਨਾਲ ਹੀ ਲੈ ਆਏ ਸਨ। ਕਰਤਾਰਪੁਰ ਸਾਹਿਬ ਉਹ ਸਰੂਪ ਸ਼ੋਭਨੀਕ ਸੀ। ਛੇਵੇਂ ਪਾਤਸ਼ਾਹ ਜਿਸ ਦਿਨ ਤੋਂ ਦਰਬਾਰ ਸਾਹਿਬ ਤੋਂ ਆਏ, ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ ਸਨ 1675 ਈਸਵੀ ਤਾਈ, ਇਹ ਜਿਹੜਾ ਸਮਾਂ ਛੇਵੇਂ ਪਾਤਸ਼ਾਹ ਦਾ ਅੰਮ੍ਰਿਤਸਰ ਸਾਹਿਬ ਛੱਡਣ ਤੋਂ ਲੈ ਕੇ 1675 ਤਾਈ ਦਾ ਜਿਹੜਾ ਸਮਾਂ, ਉਨੀ ਦੇਰ ਤੱਕ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦਾ ਜਿਹੜਾ ਪ੍ਰਬੰਧ ਸੀ ਉਹ ਮੀਣਿਆਂ ਕੋਲ ਸੀ। ਬਾਬੇ ਪ੍ਰਿਥੀ ਚੰਦ ਦੀ ਅੰਸ਼ ਬੰਸ਼, ਬਾਬਾ ਮਿਹਰਬਾਨ, ਸੋਢੀ ਕੌਲ, ਸੋਢੀ ਅਰਜੀ, ਇਹਨਾਂ ਦੇ ਕੋਲ ਪ੍ਰਬੰਧ ਰਿਹਾ। ਜਦੋਂ ਨੌਵੇਂ ਪਾਤਸ਼ਾਹ ਗਏ ਨੇ ਦਰਬਾਰ ਸਾਹਿਬ, ਉਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਬਾਹਰੋਂ ਦਰ ਤੋਂ ਮੋੜਨ ਵਾਲੇ ਸੋਢੀ ਹਰਜੀ ਸਨ ਕਿ ਮਹਾਰਾਜ ਜੀ ਨੂੰ ਦਰਸ਼ਨ ਨਹੀਂ ਸੀ ਕਰਨ ਦਿੱਤੇ। ਤੋ ਕਲਗੀਧਰ ਪਾਤਸ਼ਾਹ ਜੀ ਦੇ ਸਮੇਂ ਇਹਨਾਂ ਦੀਆਂ ਅੱਗੇ ਤਿੰਨ ਸ਼ਾਖਾਵਾਂ ਹੋ ਗਈਆਂ ਮੀਣਿਆਂ ਦੀਆਂ ਨਾ, ਅੱਗੇ ਤਿੰਨ ਸੋਢੀ ਕੌਲ ਜੀ ਹਰਜੀ ਦੀਆਂ, ਇਹ ਆਪਸ ਵਿੱਚ ਹੀ ਲੜ ਭਿੜ ਪਏ। ਦਰਬਾਰ ਸਾਹਿਬ ਦਾ ਮਰਿਆਦਾ ਤਾਂ ਉਹ ਹੀ ਰਹੀ, ਮਹਾਰਾਜ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਸੀ, ਬਾਕੀ ਸਵੇਰੇ ਆਸਾ ਜੀ ਦੀ ਵਾਰ ਦਾ ਕੀਰਤਨ, ਸ਼ਾਮ ਨੂੰ ਸੋਦਰ ਦੀ ਚੌਂਕੀ ਦੇ ਪਾਠ ਦੀ ਮਰਿਆਦਾ, ਉਹ ਉਦਾਂ ਹੀ ਰਹੀ। ਉਹ ਸੋਢੀ ਅਰਜੀ ਨੇ ਬਕਾਇਦਾ ਇਹਦੇ ਬਾਰੇ ਮਰਿਆਦਾ ਉਹਨਾਂ ਨੇ ਲਿਖੀ ਵੀ ਹੈ ਵੀ ਇਹ ਮਰਿਆਦਾ ਸਾਡੇ ਸਮੇਂ ਚੱਲਦੀ ਰਹੀ ਜਿਹੜੀ ਪੰਜਵੇਂ ਪਾਤਸ਼ਾਹ ਨੇ ਚਲਾਈ। ਫਿਰ ਜਦੋਂ ਕਲਗੀਧਰ ਜੀ ਕੋਲ ਮਸਲਾ ਪਹੁੰਚਿਆ, ਮਹਾਰਾਜ ਜੀ ਨੇ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਫਿਰ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਫਿਰ ਉਹਨਾਂ ਨੂੰ ਭੇਜਿਆ ਕਿ ਤੁਸੀਂ ਜਾ ਕੇ ਦਰਬਾਰ ਸਾਹਿਬ ਦਾ ਪ੍ਰਬੰਧ ਕਰੋ। ਇਸ ਕਰਕੇ ਤੀਸਰੇ ਹੈੱਡ ਗ੍ਰੰਥੀ ਜੋ ਦਰਬਾਰ ਸਾਹਿਬ ਦੇ ਸਨ ਉਹ ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਸਨ। ਪਹਿਲੇ ਬਾਬਾ ਬੁੱਢਾ ਸਾਹਿਬ ਜੀ, ਬਾਬਾ ਬੁੱਢਾ ਸਾਹਿਬ ਜੀ ਤੋਂ ਬਾਅਦ ਕੁਝ ਸਮਾਂ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਸੇਵਾ ਕੀਤੀ, ਫਿਰ ਭਾਈ ਮਨੀ ਸਿੰਘ ਸਾਹਿਬ ਜੀ ਨੇ। ਤੋ ਉਨੀ ਜਦੋਂ ਪਾਤਸ਼ਾਹ ਆ ਗਏ ਸਰੂਪ ਲੈ ਆਏ ਸਨ, ਉਹ ਸਰੂਪ ਕਰਤਾਰਪੁਰ ਸਾਹਿਬ ਰਿਹਾ। ਬਾਅਦ ਵਿੱਚ ਵੀ ਮਹਾਰਾਜ ਜੀ ਦਾ ਪੋਤਰਾ ਸੀ ਬਾਬਾ ਧੀਰਮਲ, ਉਹਦੇ ਕੋਲ ਉਹ ਸਰੂਪ ਰਿਹਾ। ਹੁਣ ਵੀ ਉਹ ਸਰੂਪ ਕਰਤਾਰਪੁਰ ਸਾਹਿਬ ਬਾਬੇ ਧੀਰਮਲ ਦੀ ਜਿਹੜੀ ਅੰਸ਼ਵੰਸ਼ ਹੈ ਉਹਨਾਂ ਦੇ ਕੋਲ ਹੀ। ਤੋ ਜਦੋਂ ਛੇਵੇਂ ਪਾਤਸ਼ਾਹ ਜੀ ਕਰਤਾਰਪੁਰ ਸਾਹਿਬ ਆਏ ਨੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ ਗੁਰਦੁਆਰਾ ਥੰਮ ਸਾਹਿਬ, ਉੱਥੇ ਆ ਕੇ ਮਹਾਰਾਜ ਜੀ ਦੇ ਦਰਸ਼ਨ ਕੀਤੇ, ਨਮਸਕਾਰ ਕੀਤੀ।
ਧਰ ਪ੍ਰਸਾਦ ਦਰਸ਼ਨ ਕਰਿਓ ਨਿਜ ਸੀਸ ਨਿਵਾਏ।
ਕੜਾ ਪ੍ਰਸ਼ਾਦ ਦੀ ਦੇਗ ਭੇਟਾ ਕਰਕੇ ਮਹਾਰਾਜ ਛੇਵੇਂ ਪਾਤਸ਼ਾਹ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕੀਤੀ, ਮੱਥਾ ਟੇਕਿਆ, ਵੰਦਨਾ ਕੀਤੀ।
ਸੁਨੇ ਸ਼ਬਦ ਤਬ ਪੰਚ ਤੇ ਥਿਰ ਕੀਤਕ ਕਾਲਾ।
ਮਹਾਰਾਜ ਜੀ ਨੇ ਸਿੱਖ ਨੂੰ ਹੁਕਮ ਕੀਤਾ ਕਿ ਸਾਨੂੰ ਗੁਰਬਾਣੀ ਸੁਣਾਓ। ਹੁਕਮਨਾਮਾ ਪੰਜ ਸ਼ਬਦ ਮਹਾਰਾਜ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਣੇ। ਵੀ ਮਰਿਆਦਾ ਹੈ ਕਿ ਜਦੋਂ ਮਹਾਰਾਜ ਜੀ ਦੇ ਦਰਬਾਰ ਚ ਕੀਰਤਨ ਹੋ ਰਿਹਾ, ਹੋ ਸਕੇ ਜਿੰਨਾ ਸਮਾਂ ਬੈਠੋ ਪੰਜ ਸ਼ਬਦ ਜ਼ਰੂਰ ਸੁਣੋ, ਕੀਰਤਨ ਵਿੱਚ ਸੁਣੋ। ਜੇ ਅਖੰਡ ਪਾਠ ਸਾਹਿਬ ਹੋ ਰਿਹਾ, ਸਹਿਜ ਪਾਠ ਹੋ ਰਿਹਾ, ਤੇ ਪੰਜ ਸ਼ਬਦ ਘੱਟੋ ਘੱਟ ਜ਼ਰੂਰ ਸੁਣਨੇ ਚਾਹੀਏ, ਮਰਿਆਦਾ। ਤੋ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਪੰਜ ਸ਼ਬਦ ਬਹਿ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਣੇ।
ਉਰ ਜਨ ਬੈਠੇ ਸਗਲ ਗਨ ਪਿਖ ਆਨੰਦ ਵਿਸਾਲਾ।
ਨਗਰ ਨਿਵਾਸੀ ਸੰਗਤਾਂ ਵੀ ਹਾਜ਼ਰ ਹੋ ਗਈਆਂ, ਸਭ ਨੇ ਦਰਸ਼ਨ ਕੀਤੇ।
ਹਾਥ ਜੋਰ ਬੂਜਨ ਕਰੇ ਰਣ ਪਯੋ ਕਨੇਰਾ।
ਮਹਾਰਾਜ ਜੀ ਨੇ ਦੀਵਾਨ ਸਜਾਇਆ। ਜਦੋਂ ਦੀਵਾਨ ਸਜਿਆ, ਸੰਗਤ ਆ ਗਈ। ਨਗਰ ਨਿਵਾਸੀ ਆ ਕੇ ਮਹਾਰਾਜ ਜੀ ਨੂੰ ਪੁੱਛਣ ਲੱਗ ਪਏ, ਮਹਾਰਾਜ ਜੀ ਜੰਗ ਕਿਵੇਂ ਹੋਇਆ, ਉੱਥੇ ਕਿਸ ਤਰ੍ਹਾਂ ਦਾ ਮਾਹੌਲ ਸੀ ਜੰਗ ਦਾ। ਉਹ ਜੰਗ ਯੁੱਧ ਦੇ ਬਾਰੇ ਸਿੱਖ ਜਿਹੜੇ ਸੀ ਉਹ ਪੁੱਛਣ ਲੱਗ ਪਏ।
ਰਈ ਸ਼੍ਰੀ ਤਨ ਆਪ ਕੇ ਪ੍ਰਭ ਜੀ ਤਿਸ ਬੇਰਾ।
ਮਹਾਰਾਜ ਜੀ ਤੁਹਾਡਾ ਸਰੀਰ ਠੀਕ ਰਿਹਾ ਉੱਥੇ ਜੰਗ ਚ, ਕਿਸੇ ਤਰ੍ਹਾਂ ਦਾ ਕੋਈ ਆਪ ਜੀ ਦੇ ਸਰੀਰ ਨੂੰ ਤਾਂ ਨੀ ਖੇਚੜਾ ਆਈ, ਏਦਾਂ ਪੁੱਛਿਆ।
ਬਿਧੀ ਚੰਦ ਤਬ ਸਭ ਕਈ ਜਿਮ ਤੁਰਕ ਖਪਾਏ।
ਜਦੋਂ ਕਰਤਾਰਪੁਰ ਸਾਹਿਬ ਦੇ ਸਿੱਖਾਂ ਨੇ ਪੁੱਛਿਆ, ਉਹ ਬਹਾਦਰ ਬਾਬਾ ਬਿਧੀ ਚੰਦ ਜੀ ਨੇ ਦੱਸਿਆ ਜੰਗ ਦਾ ਸਾਰਾ ਪ੍ਰਸੰਗ। ਬਾਬਾ ਬਿਧੀ ਚੰਦ ਜੀ ਨੇ ਸਾਰੀ ਸੰਗਤ ਨੂੰ ਸੁਣਾਇਆ ਕਿ ਬੜਾ ਵੱਡਾ ਭਾਰੀ ਗਹਿ ਗੱਚ ਜੰਗ ਹੋਇਆ।
ਸ਼ਲਬਾ ਸਮ ਅਨਗਿਣਤ ਰਿਪ ਚੜ ਕਰ ਤਾਏ।
ਸ਼ਲਬਾ ਕਹਿੰਦੇ ਨੇ ਟਿੱਡੀ ਨੂੰ, ਜਿਵੇਂ ਟਿੱਡੀ ਦਲ ਹੁੰਦਾ ਨਾ, ਤੋ ਟਿੱਡੀਆਂ ਜਿਵੇਂ ਇਕੱਠੀਆਂ, ਕਹਿੰਦੇ ਏਦਾਂ ਟਿੱਡੀ ਦਲ ਵਾਂਗੂ ਤੁਰਕਾਂ ਦੀ ਫੌਜ ਆਈ ਸੀ ਚੜ ਕੇ। ਬਹੁਤ ਵੱਡਾ ਜੰਗ ਹੋਇਆ, ਗਹਿ ਗੱਚ ਜੰਗ ਹੋਇਆ।
ਸ਼੍ਰੀ ਨਾਨਕ ਕੀ ਕਿਰਪਾ ਤੇ ਜਾਣੇ ਕੁਛ ਨਾਈ।
ਜਿਹੜਾ ਉਹ ਟਿੱਡੀ ਦਲ ਚੜ ਕੇ ਆਇਆ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ, ਉਹਨੂੰ ਕੁਝ ਜਾਣਿਆ ਹੀ ਨਹੀਂ ਮਹਾਰਾਜ ਜੀ ਦੀਆਂ ਫੌਜਾਂ ਨੇ, ਸਤਿਗੁਰੂ ਜੀ ਨੇ ਉਹਨਾਂ ਨੂੰ ਕੁਝ ਸਮਝਿਆ ਹੀ ਨਹੀਂ। 35,000 ਫੌਜ ਸੀ ਟਿੱਡੀ ਦਲ ਚੜ ਕੇ ਜਿਹੜਾ ਆਇਆ ਸੀ।
ਸੁਗਮ ਹਤੇ ਰਿਪ ਪ੍ਰਬਲ ਜੇ ਰਾਖੇ ਰਣ ਮਾਈ।
ਜਿਹੜੇ ਬੜੇ ਬਲਵਾਨ ਦੁਸ਼ਮਣ ਸੀ, ਆਪਣੇ ਆਪ ਨੂੰ ਬੜੇ ਸੂਰਮੇ ਮੰਨਦੇ ਸੀ, ਮਹਾਰਾਜ ਜੀ ਨੇ ਬੜੇ ਸੁਖਾਲੇ ਜੇ ਢੰਗ ਨਾਲ ਹੀ ਰਣ ਭੂਮੀ ਚ ਸਾਰੇ ਮਾਰ ਮੁਕਾਏ। ਸਾਰੇ ਹੀ ਉੱਥੇ ਰਣ ਭੂਮੀ ਚ ਰੱਖ ਲਏ, ਕੋਈ ਵਿਰਲਾ ਹੀ ਹੱਥ ਜੋੜ ਕੇ ਮਿੰਨਤ ਤਰਲਾ ਕਰਕੇ ਬਚ ਕੇ ਗਿਆ।
ਫਤਿਹ ਗੁਰੂ ਕੀ ਵੱਡ ਪਈ ਜਗ ਮੈਂ ਬਿਧਤਾਈ।
ਸਤਿਗੁਰੂ ਜੀ ਦੀ ਰਣ ਭੂਮੀ ਚ ਫਤਿਹ ਹੋਈ ਹੈ, ਉਰੇ ਫਤਿਹ ਦਾ ਚਰਚਾ ਪੂਰੇ ਸੰਸਾਰ ਭਰ ਚ ਹੋਇਆ। ਖਾਲਸਾ ਜੀ, ਕਿਉਂਕਿ ਇਹ ਜੰਗ ਕੋਈ ਛੋਟੇ ਮੋਟੇ ਰਾਜੇ ਨਾਲ ਥੋੜੀ ਸੀ, ਜਿਹੜਾ ਉਸ ਵੇਲੇ ਦਾ ਹਿੰਦੁਸਤਾਨ ਦਾ ਮਾਲਕ ਸੀ ਉਹਦੇ ਨਾਲ ਸੀ ਜੰਗ, ਤੇ ਸੁਭਾਵਿਕ ਸੀ ਉਦੋਂ ਹਿੰਦੁਸਤਾਨ ਦੀਆਂ ਹੱਦਾਂ ਅਫਗਾਨਿਸਤਾਨ ਨੂੰ ਲੱਗਦੀਆਂ ਸੀ, ਏਡਾ ਵੱਡਾ ਰਾਜ ਸੀ, ਤੇ ਜਿੱਥੇ ਵੀ ਪੂਰੇ ਸੰਸਾਰ ਭਰ ਚ ਬਾਦਸ਼ਾਹ ਦਾ ਰਾਜ ਸੀ ਉੱਥੇ ਉੱਥੇ ਗੱਲ ਪਸਰੀ ਵੀ ਗੁਰੂ ਹਰਗੋਬਿੰਦ ਸਾਹਿਬ ਨੇ ਜੰਗ ਲੜਿਆ ਬਾਦਸ਼ਾਹ ਨਾਲ, ਕਿਉਂਕਿ ਅੱਜ ਤਾਈਂ ਮੁਗਲਾਂ ਦੇ ਸਾਹਮਣੇ ਕੋਈ ਖਲੋਤਾ ਹੀ ਨਹੀਂ ਸੀ ਬੜੇ ਲੰਮੇ ਸਮੇਂ ਤੋਂ। ਤੋ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬੜੀ ਵੱਡੀ ਇਹ ਚਰਚਾ ਹੋਈ ਇਸ ਜੰਗ ਦੀ, ਦੂਰ ਦੂਰ ਤੱਕ ਘਰ ਘਰ ਵਿੱਚ ਇਸ ਗੱਲ ਦੀ ਚਰਚਾ ਹੋਈ।
ਕੋ ਨਾ ਅਰੇ ਅਰਗਨ ਮਰੇ ਥਿਰ ਨਾ ਸਮੁਹਾਈ।
ਕਹਿੰਦੇ ਬਾਦਸ਼ਾਹ ਦੇ ਸਾਹਮਣੇ ਤੇ ਕੋਈ ਅੜ ਹੀ ਨਹੀਂ ਸਕਦਾ, ਜਿਹੜਾ ਅੜਿਆ ਉਹ ਮਰ ਗਿਆ। ਇਹ ਪਹਿਲੀ ਵਾਰ ਵੇਖਿਆ ਅਸੀਂ ਆਪਣੇ ਜੀਵਨ ਕਾਲ ਵਿੱਚ, ਸਾਡੇ ਪਿਓ ਦਾਦਿਆਂ ਨੇ ਵੀ ਨਹੀਂ ਤੱਕਿਆ ਕਿ ਬਾਦਸ਼ਾਹਾਂ ਦੇ ਖਿਲਾਫ ਕਿਸੇ ਨੇ ਜੰਗ ਲੜਿਆ ਹੋਵੇ ਤੇ ਬਾਦਸ਼ਾਹ ਨੂੰ ਹਰਾ ਦਿੱਤਾ ਹੋਵੇ ਤੇ ਆਪ ਚੜ੍ਹਦੀ ਕਲਾ ਚ ਹੋਣ, ਤਾਂ ਉਹ ਕੇਵਲ ਧੰਨ ਗੁਰੂ ਹਰਗੋਬਿੰਦ ਸਾਹਿਬ ਹਨ।
ਸਤਿ ਸ੍ਰੀ ਅਕਾਲ।
700 ਸਾਲਾਂ ਤੋਂ ਰਾਜ ਹੈ ਤੁਰਕਾਂ ਦਾ, ਜਿੰਨੇ ਲੜੇ ਸਭ ਹਾਰ ਕੇ ਮਰ ਮੁੱਕ ਗਏ, ਪਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੰਗ ਲੜਿਆ, ਉਹਨਾਂ ਨੇ ਬਾਦਸ਼ਾਹ ਦੀ ਫੌਜ ਹੀ ਮਿੱਟੀ ਚ ਗਰਕ ਕਰ ਦਿੱਤੀ। 35,000 ਫੌਜ ਚੜ ਕੇ ਆਈ, 100 ਬੰਦਾ ਬਚ ਕੇ ਗਿਆ 35,000 ਚੋਂ, ਉਹ ਵੀ ਉਹ ਜਿਹੜੇ ਹੱਥ ਜੋੜ ਕੇ ਮੂੰਹ ਚ ਘਾਹ ਦੇ ਕਿਣਕੇ ਪਾ ਕੇ ਕਹਿੰਦੇ ਅਸੀਂ ਗਾਵਾਂ ਆ, ਸਾਨੂੰ ਨਾ ਮਾਰਿਓ, ਆ ਵੇਖੋ ਸਾਡੇ ਮੂੰਹ ਚ ਘਾਹ ਆ, ਜਿਵੇਂ ਗਾਵਾਂ ਦੇ ਮੂੰਹ ਚ ਘਾਹ ਹੁੰਦਾ, ਤਾਂ ਉਹ ਬਚ ਕੇ ਗਏ। ਕਹਿੰਦੇ ਇਹ ਚਰਚਾ ਬਾਬਾ ਬਿਧੀ ਚੰਦ ਸਾਹਿਬ ਜੀ ਦੱਸ ਰਹੇ ਨੇ, ਕਹਿੰਦੇ ਇਹ ਵਡਿਆਈ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਾਰੇ ਦੇਸ਼ ਵਿੱਚ ਪ੍ਰਗਟ ਹੋ ਰਹੀ ਹੈ।
ਪਾ ਅਚਰਜ ਸੁਨ ਸਭਨ ਕੇ ਕੰਪਿਓ ਤਬ ਸ਼ਾਊ।
ਕਹਿੰਦੇ ਅਚਰਜ ਹੋ ਗਿਆ ਸਭ ਦੇ ਦਿਲ ਵਿੱਚ ਕਿ ਬਾਦਸ਼ਾਹ ਵੀ ਕੰਬ ਗਿਆ ਇਹ ਸੁਣ ਕੇ ਕਿ ਬਾਦਸ਼ਾਹ ਦੀਆਂ ਫੌਜਾਂ ਮਾਰੀਆਂ ਗਈਆਂ ਨੇ।
ਮੇਰੋ ਤਖਤ ਨਾ ਛੀਨ ਲੇ ਤਰਾਸਿਓ ਮਨ ਮਾਉ।
ਬਾਦਸ਼ਾਹ ਤਾਂ ਇੰਨਾ ਡਰ ਗਿਆ ਵੀ ਕਿਤੇ ਇਹ ਮੇਰਾ ਤਖਤ ਵੀ ਨਾ ਖੋ ਲੈਣ, ਮੇਰਾ ਤਖਤ ਵੀ ਨਾ ਆ ਕੇ ਕਾਬੂ ਕਰ ਲੈਣ।
ਕਾਬਲ ਬਲਖ ਬੁਖਾਰ ਲੋ ਬੜ ਧਾਂਕ ਉਠਾਈ।
ਕਾਬਲ ਤੱਕ ਬਲਖ ਬੁਖਾਰੇ ਤੱਕ ਧਾਂਕ ਪੈ ਰਹੀ ਹੈ ਮਹਾਰਾਜ ਛੇਵੇਂ ਪਾਤਸ਼ਾਹ ਦੇ ਨਾਂ ਦੀ।
ਪਤਸ਼ਾਹਤ ਗਰਦਸ਼ ਕਰੀ ਗੁਰ ਧੂਮ ਮਚਾਈ।
ਗੁਰੂ ਪਾਤਸ਼ਾਹ ਨੇ ਪਾਤਸ਼ਾਹੀ ਜਿਹੜੀ ਸੀ ਬਾਦਸ਼ਾਹ ਦੀ, ਉਹ ਗਰਦਸ਼ ਚ ਮਿਲਾ ਕੇ ਰੱਖ ਦਿੱਤੀ ਹੈ। ਇਹੋ ਜੀ ਮਹਾਰਾਜ ਜੀ ਦੀ ਵਡਿਆਈ ਹੈ।
ਜੈ ਕਹਿ ਕੇ ਸੂਬੇ ਡਰੇ ਗੁਰ ਨੇ ਇੱਥੇ ਆਵੇ।
ਸੂਬੇਦਾਰ ਡਰ ਗਏ ਨੇ, ਸਹਿਮ ਗਏ ਨੇ, ਉਹਨਾਂ ਨੂੰ ਇਸ ਗੱਲ ਦਾ ਸਹਿਮ ਹੈ ਕਿਤੇ ਗੁਰੂ ਹਰਗੋਬਿੰਦ ਸਾਹਿਬ ਸਾਡੇ ਵੱਲ ਨਾ ਆ ਜਾਣ, ਸਾਡੇ ਤੇ ਨਾ ਹਮਲਾ ਕਰਕੇ ਪਹੁੰਚ ਜਾਣ।
ਦਬਕੇ ਚਾਰੋਂ ਚੱਕ ਮੈਂ ਨੈ ਕੋ ਗਰਭਾਵੇ।
ਕਿਉਂ ਚੱਕਾਂ ਦੇ ਸੂਬੇਦਾਰ ਦਬਕੇ ਬਹਿ ਗਏ ਨੇ, ਕੋਈ ਉਕਸਦਾ ਨੀ, ਉੱਚਾ ਸਾਹ ਨਹੀਂ ਲੈਂਦਾ ਸਤਿਗੁਰੂ ਜੀ ਦੇ ਭੈ ਕਰਕੇ।
ਨਿਜ ਨਿਜ ਸਾਵਧਾਨੀ ਕਰੇ ਕੋ ਚੈਤ ਪਲਾਈ।
ਕਈਆਂ ਨੇ ਕਿਲਿਆਂ ਵਿੱਚ ਸਮਾਨ ਇਕੱਠਾ ਕਰ ਲਿਆ, ਰੱਖ ਲਿਆ ਤੇ ਆਪਣੀ ਸਾਵਧਾਨੀ ਕਰ ਲਈ ਹੈ ਕਿ ਜੇ ਕਿਤੇ ਸਾਡੇ ਤੇ ਚੜ ਕੇ ਆ ਗਏ ਘੱਟੋ ਘੱਟ ਲੜਨ ਜੋਗੇ ਤਾਂ ਹੋਈਏ। ਕਈ ਤਾਂ ਕਿਲੇ ਛੱਡ ਕੇ ਹੀ ਭੱਜ ਗਏ ਕਿ ਮਹਾਰਾਜ ਕਿਤੇ ਸਾਡੇ ਵੱਲ ਨਾ ਆ ਜਾਣ।
ਇਤਿਆਦਿਕ ਸਭ ਵਾਰਤਾ ਸੁਨ ਮੋਦੇ ਉਪਾਈ।
ਬਾਬਾ ਬਿਧੀ ਚੰਦ ਜੀ ਇਹ ਵਾਰਤਾ ਸੁਣਾਉਂਦੇ, ਜਿਹੜਾ ਜਿਹੜਾ ਵੀ ਸੁਣਦਾ ਸਭ ਦੇ ਸੁਣ ਕੇ ਮਨ ਚ ਖੁਸ਼ੀ ਪੈਦਾ ਹੁੰਦੀ ਹੈ।
ਹੋਰ ਜਨ ਸੁਨ ਕਰ ਬਚਪਨਿਓ ਇਮ ਸਾਹਮਣੇ ਦੂਜਾ।
ਨਗਰ ਨਿਵਾਸੀ ਸੁਣ ਕੇ ਕਹਿੰਦੇ ਬਾਬਾ ਬਿਧੀ ਚੰਦ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮਾਨ ਕੋਈ ਦੂਸਰਾ ਨਹੀਂ ਹੈ, ਇਹਨਾਂ ਵਰਗੇ ਇਹੀ ਹਨ।
ਜਿਨ ਕੀ ਦੇਵ ਅਦੇਵ ਮਿਲ ਥਾਨਤ ਪਗ ਪੂਜਾ।
ਇਹਨਾਂ ਦੇ ਚਰਨਾਂ ਦੀ ਸੇਵਾ ਦੇਵਤੇ ਵੀ ਦਾਨਵ ਵੀ ਕਰਦੇ ਹੈ, ਸਭ ਇਹਨਾਂ ਦੇ ਚਰਨਾਂ ਨੂੰ ਪੂਜਦੇ ਤੇ ਮਨਾਉਂਦੇ ਨੇ।
ਬੰਦਨੀਏ ਇਹ ਸਭਨ ਕੇ ਗੁਰੂ ਨਾਨਕ ਗਾਦੀ।
ਇਹ ਸਭ ਦੇ ਪੂਜਨੀਏ ਨੇ ਤੇ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਮਾਲਕ ਹਨ।
ਸਕਲ ਜਗਤ ਜਿਨ ਕੋ ਨਿਮੇ ਹਾਰੇ ਸਭ ਬਾਦੀ।
ਬਾਦੀ ਹਾਰੇ ਨੇ ਔਰ ਸਾਰਾ ਜਗਤ ਇਹਨਾਂ ਦੇ ਅੱਗੇ ਨਿਮਦਾ ਹੈ।
ਕੀਤਕ ਘਟਕਾ ਦਿਨ ਰਿਓ ਤਬ ਉਠੇ ਕਿਰਪਾਲਾ।
ਜਦੋਂ ਕੁਝ ਕ ਘੜੀਆਂ ਦਿਨ ਰਹਿ ਗਿਆ, ਸ਼ਾਮ ਜੇ ਦਾ ਸਮਾਂ ਹੋ ਗਿਆ ਤੇ ਮਹਾਰਾਜ ਜੀ ਉੱਠੇ।
ਪੁਰ ਜਨ ਕਰੇ ਬਿਸਰਜ ਜਨ ਪ੍ਰਿਯ ਪਾਪ ਵਿਸਾਲਾ।
ਪਿਆਰੇ ਬਚਨ ਕਹਿ ਕੇ ਨਗਰ ਨਿਵਾਸੀਆਂ ਨੂੰ ਮਹਾਰਾਜ ਜੀ ਨੇ ਵਿਦਾ ਕੀਤਾ।
ਸੁੰਦਰ ਮੰਦਰ ਅੰਦਰੋ ਗੁਰ ਜਾਏ ਪ੍ਰਵੇਸ਼ੇ।
ਹੁਣ ਮਹਾਰਾਜ ਆਪਣੇ ਮਹਿਲਾਂ ਚ ਆਏ, ਮਹਿਲਾਂ ਚ ਪ੍ਰਵੇਸ਼ ਕੀਤਾ।
ਮਰਵਾਈ ਅਰ ਨਾਨਕੀ ਔਰ ਆਨੰਦ ਵਿਸ਼ੇਸ਼।
ਮਾਤਾ ਮਰਵਾਹੀ ਜੀ, ਮਾਤਾ ਨਾਨਕੀ ਜੀ ਨੇ ਗੁਰੂ ਪਾਤਸ਼ਾਹ ਦੀ ਆਮਦ ਤੇ ਖੁਸ਼ੀ ਪ੍ਰਗਟ ਕੀਤੀ। ਮਹਿਲਾਂ ਚ ਆਪਣੇ ਪਰਿਵਾਰ ਨੂੰ ਦਰਸ਼ਨ ਦੇ ਰਹੇ ਨੇ। ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਗਰੀਬ ਨਵਾਜ ਪਾਤਸ਼ਾਹ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ।